ਖਬਰਾਂ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਾਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ ਡੋਟ ਕਾਮ ਲੋਕਲ ਨੰਬਰ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 17 ਮਈ ਤੋਂ 26 ਮਈ ਤੱਕ ਲੱਗ ਚੁੱਕੀ ਹੈ ਵਿਕਟੋਰੀਆ ਡੇ ਸੇਲ 350 ਗ੍ਰਾਮ ਕੁਆਲਿਟੀ ਪਨੀਰ £2.99 £10 ਆਸ਼ੀਰਵਾਦ ਮਲਟੀਗ੍ਰੇਨ ਆਟਾ £9.99 £10 ਇੰਡੀਆ ਗੇਟ ਰੋਜ਼ਾਨਾ ਰਾਈਸ £11.99 400 ਗ੍ਰਾਮ ਦੀਪ ਆਲੂ ਟਿੱਕੀ £2.99 1 ਲੀਟਰ ਐਪੀ ਫਿਜ਼ £1.99 ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਤੁਸੀਂ ਤਾਜ਼ੇ ਫਲ ਫਰੂਟ ਸਬਜ਼ੀਆਂ ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਕਾਲ ਐਟ ਏਸ਼ੀਅਨ ਫੂਡ ਸੈਂਟਰ ਐਟ 416-740-3262
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਜੀ ਹਾਂ ਤੁਸੀਂ ਠੀਕ ਸੁਣਿਆ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ ਇੱਕ ਵਾਰ ਫਿਰ 6475505913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
HK Tire Center to cars and trucks pe brand new ya old tires le sakde ho
BF Godrej Hancock Firestone Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 6472954600 6472956400 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-3436 4 7 3 0 0 8 4 3 6
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਦੋਸਤੋ, ਜੂਨ ਦਾ ਜਿਹੜਾ ਪਹਿਲਾ ਡੇਢ ਹਫਤਾ ਹੁੰਦਾ, ਇਸ ਹਫਤੇ ਦੇ ਦਰਮਿਆਨ ਦੁਨੀਆਂ ਭਰ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਰੋਸ ਹੁੰਦਾ। ਕਾਰਨ ਤੁਹਾਨੂੰ ਪਤਾ, ਬਈ 40 ਸਾਲ ਪਹਿਲਾਂ 1984 ਦੇ ਵਿੱਚ ਇਨ੍ਹਾਂ ਦਿਨਾਂ ਦੇ ਦੌਰਾਨ ਭਾਰਤੀ ਫੌਜ ਆ ਜਿਹੜੀ ਉਹ ਪੰਜਾਬ ਦੇ ਵਿੱਚ ਕਈ ਗੁਰਦੁਆਰਿਆਂ ਦੇ ਵਿੱਚ ਐਂਟਰ ਕੀਤੀ ਸੀ, ਕਤਲੋਗਾਰਤ ਹੋਈ, ਗੋਲੀਆਂ ਚੱਲੀਆਂ, ਇਤਿਹਾਸਿਕ ਇਮਾਰਤਾਂ ਸੀ ਜਿਹੜੀਆਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ, ਲੋਕਾਂ ਨੂੰ ਮਾਰਿਆ ਗਿਆ ਬਿਨਾਂ ਵਾਰਨਿੰਗ ਦਿੱਤਿਆਂ, ਗੋਲੀਆਂ ਚਲਾਈਆਂ ਗਈਆਂ, ਟੈਂਕ ਚਾੜੇ ਗਏ। ਇਹ ਕਾਫੀ ਵੱਡਾ ਮਸਲਾ ਹੁੰਦਾ, ਕਾਫੀ ਵੱਡਾ ਮਸਲਾ, ਛੋਟਾ ਮਸਲਾ ਨਹੀਂ ਹੁੰਦਾ। ਬਈ ਤੁਸੀਂ ਧਾਰਮਿਕ ਸਥਾਨ ਨੇ ਜਿਹੜੇ ਉਹਨਾਂ ਨੂੰ ਢਾਹ ਦਿਓ। ਅਸਲ ਦੇ ਵਿੱਚ ਧਾਰਮਿਕ ਸਥਾਨ ਜਦੋਂ ਢਾਏ ਜਾਂਦੇ ਨੇ, ਨਾਲ ਦੀ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਧਾਰਮਿਕ ਪਰੰਪਰਾਵਾਂ ਦੇ ਪ੍ਰਤੀ ਇੱਕ ਖਾਸ ਕਿਸਮ ਦਾ ਵਿਸ਼ਵਾਸ ਹੁੰਦਾ ਹੈ ਤੇ ਲੋਕ ਠੱਗਿਆ ਮਹਿਸੂਸ ਕਰਦੇ ਨੇ। ਲੋਕਾਂ ਨੂੰ ਐਂ ਲੱਗਦਾ ਕਿ ਉਹਨਾਂ ਦੇ ਸਰੀਰ ਦਾ ਹਿੱਸਾ ਜ਼ਖਮੀ ਹੋ ਗਿਆ। ਇਹ ਉਹਨਾਂ ਨੂੰ ਵੀ ਲੱਗਦਾ ਜਿਹੜੇ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹਨਾਂ ਨੂੰ ਵੀ ਲੱਗਦਾ ਵੀ ਕਿਸੇ ਖਾਸ ਧਰਮ ਦੇ ਉੱਤੇ ਜਦੋਂ ਤੁਸੀਂ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਉਹਨਾਂ ਦੇ ਵਿਸ਼ਵਾਸਾਂ ਦੇ ਉੱਤੇ ਬੇਕਿਰਕ ਹਮਲਾ ਕਰਦੇ ਹੋ। ਮੈਂ ਬੇਕਿਰਕ ਹਮਲਾ ਕਰ ਕਿਹਾ। ਇੱਕ ਹੁੰਦਾ ਤੁਸੀਂ ਸੰਵਾਦ ਕਰਦੇ ਹੋ, ਵਿਚਾਰ ਚਰਚਾ ਕਰਦੇ ਹੋ, ਅਗਲੇ ਨੂੰ ਬੋਲਣ ਦਾ ਮੌਕਾ ਦਿੰਦੇ ਹੋ, ਖੁਦ ਬੋਲਦੇ ਹੋ, ਆਪਣਾ ਪੱਖ ਰੱਖਦੇ ਹੋ, ਇੱਕ ਇਹ ਤਰੀਕਾ ਹੁੰਦਾ, ਦੂਜੇ ਦਾ ਪੱਖ ਜਾਣਦੇ ਹੋ। ਇਹ ਤਰੀਕਾ ਤਾਂ ਵਿਦਵਾਨ ਵਰਤਦੇ ਨੇ, ਵਿਦਵਾਨ ਯੂਜ਼ ਕਰਦੇ ਨੇ, ਢੰਗ ਤਰੀਕਾ ਮੈਥੋਡੋਲੋਜੀ। ਬਈ ਦੋ ਵਿਸ਼ਵਾਸਾਂ ਦੇ ਜਾਂ ਤਿੰਨ ਚਾਰ ਵਿਸ਼ਵਾਸਾਂ ਦੇ, ਤਿੰਨ ਚਾਰ ਕਲਚਰਸ ਦੇ, ਤਿੰਨ ਚਾਰ ਧਰਮਾਂ ਦੇ ਵਿਦਵਾਨ ਇਕੱਠੇ ਹੋ ਕੇ ਗੱਲਬਾਤ ਕਰਦੇ ਨੇ ਬਈ ਭਾਈ ਹਾਂ ਤੁਹਾਡੇ ਵਾਲੇ ਪਾਸੇ, ਤੁਹਾਡੇ ਧਰਮ ਦੇ ਵਿੱਚ, ਤੁਹਾਡੇ ਰਿਲੀਜਨ ਦੇ ਵਿੱਚ ਇਹ ਵਿਸ਼ਵਾਸ ਨੂੰ ਕਿਉਂ ਮੰਨਦੇ ਆ, ਇਹਨੂੰ ਕਿਉਂ ਨਹੀਂ ਮੰਨਦੇ। ਵਿਗਿਆਨ ਵਾਲੇ ਨੁਕਤਾਚੀਨੀ ਕਰਦੇ ਨੇ ਬਈ ਆਹ ਚੀਜ਼ਾਂ, ਆਹ ਮਾਨਤਾਵਾਂ, ਆਹ ਪਰੰਪਰਾਵਾਂ ਇਹ ਪਹਿਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੁੰਦੀਆਂ ਸੀ, ਹੁਣ ਸਮਾਂ ਬਦਲ ਗਿਆ, ਨਵੇਂ ਸਮੇਂ ਦੇ ਧਰਮ ਨੇ ਜਿਹੜੇ ਹੋਰ ਤਰ੍ਹਾਂ ਦੇ ਨੇ, ਪੁਰਾਣੇ ਸਮੇਂ ਦੇ ਧਰਮ ਹੋਰ ਤਰ੍ਹਾਂ ਦੇ ਹੁੰਦੇ ਨੇ, ਇਹ ਕ੍ਰੀਏਟਿਵ ਪ੍ਰੋਸੈਸ ਹੁੰਦਾ। ਦੂਜਾ ਤਰੀਕਾ ਹੁੰਦਾ ਜਿਹੜਾ ਹੁਕਮਰਾਨ ਤੇ ਜਿਹੜੇ ਟੈਰੋਰਿਸਟ ਨੇ ਉਹ ਯੂਜ਼ ਕਰਦੇ ਨੇ ਬਈ ਜੇ ਕੋਈ ਕਿਸੇ ਧਰਮ ਨੂੰ, ਕਿਸੇ ਵਿਸ਼ਵਾਸ ਨੂੰ ਮੰਨਦਾ ਉਹਦੇ ਧਾਰਮਿਕ ਸਥਾਨ ਢਾਹ ਦਿਓ। ਉਹ ਧਰਮ ਵਾਲਿਆਂ ਦੀਆਂ ਜਿਹੜੀਆਂ ਪੁਸਤਕਾਂ ਨੇ, ਗ੍ਰੰਥ ਨੇ, ਜਿਨ੍ਹਾਂ ਨੂੰ ਉਹ ਪਵਿੱਤਰ ਸਮਝਦੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾ ਦਿਓ। ਇਹ ਜਿਹੜੀਆਂ ਜਿਹਨੂੰ ਪਿਛਾਖੜੀ ਧਿਰਾਂ ਕਹਿੰਦੇ ਨੇ ਉਹ ਕਰਦੇ ਨੇ। ਇਤਿਹਾਸ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਐਗਜ਼ਾਮਪਲਸ ਮਿਲਦੀਆਂ। 84 ਵਾਲੀ ਗੱਲ ਆਪਾਂ ਕਰਾਂਗੇ ਅੱਜ ਦੇ ਸਮੇਂ ਦੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਮਿਲਦੀਆਂ ਨੇ। ਬੁੱਧ ਧਰਮ ਵਾਲਿਆਂ ਨੂੰ, ਬੋਧੀਆਂ ਨੂੰ ਕਤਲ ਕੀਤਾ ਗਿਆ ਸੀ। ਹਾਲਾਂਕਿ ਭਾਰਤ ਸੀ ਜਿਹੜਾ ਤੁਸੀਂ ਪੁਰਾਣੇ ਸਮੇਂ 'ਚ ਦੇਖਦੇ ਹੋ, ਜੇ ਤੁਸੀਂ ਥੋੜੀ ਜਿਹੀ ਹਿਸਟਰੀ ਪੜ੍ਹਨੀ ਹੋਵੇ ਗੂਗਲ ਤੇ ਪੜ੍ਹ ਕੇ ਦੇਖਿਓ, ਨਲੰਦਾ ਯੂਨੀਵਰਸਿਟੀ ਐਂਡ ਤਕਸ਼ਲਾ ਯੂਨੀਵਰਸਿਟੀ, ਉਹ ਯੂਨੀਵਰਸਿਟੀ ਤਾਂ ਮੈਂ ਵਰਡ ਕਹਿ ਲਿਆ ਨਾ, ਪਹਿਲਾਂ ਤਾਂ ਵਿਸ਼ਵ ਵਿਦਿਆਲਿਆ ਕਹਿੰਦੇ ਹੁੰਦੇ ਸੀ ਬਾਹਰਲੇ ਦੇਸ਼ਾਂ ਦੇ ਵਿੱਚੋਂ, ਜਾਣੀ ਇਹ ਕੋਈ 2000 ਸਾਲ ਪਹਿਲਾਂ ਦੀਆਂ ਗੱਲਾਂ ਨੇ, ਬਾਹਰਲੇ ਦੇਸ਼ਾਂ ਦੇ ਵਿੱਚੋਂ, ਉਦੋਂ ਤਾਂ ਦੇਸ਼ ਨਹੀਂ ਸੀ ਹੁੰਦੇ, ਬਾਹਰਲੇ ਥਾਵਾਂ ਤੋਂ ਜਿਹੜੇ ਗਿਆਨ ਦੀ ਖੋਜ ਦੇ ਵਿੱਚ ਲੋਕ ਹੁੰਦੇ ਸੀ ਆਉਂਦੇ ਹੁੰਦੇ ਸੀ, ਯਾਤਰੀ ਵੀ ਆਉਂਦੇ ਹੁੰਦੇ ਸੀ। ਹਿਸਟਰੀ ਚ ਪੜ੍ਹਿਆ ਹੋਣਾ ਫਾਹੇਯਾਨ ਇੱਕ ਯਾਤਰੀ ਸੀ, ਉਹ ਆਇਆ ਸੀਗਾ ਭਾਰਤ ਦੇ ਵਿੱਚ, ਬਹੁਤ ਸਾਰੇ ਯਾਤਰੀ ਆਉਂਦੇ ਹੁੰਦੇ ਸੀ ਕਲਚਰ ਬਾਰੇ ਪਤਾ ਲੈਣ, ਫਿਰ ਉਹ ਕਿਤਾਬਾਂ ਲਿਖਦੇ ਹੁੰਦੇ ਸੀ। ਬੋਧੀਆਂ ਨੂੰ ਕਤਲ ਕੀਤਾ ਗਿਆ ਸੀ ਜੀ, ਉਹਨਾਂ ਦੇ ਗ੍ਰੰਥਾਂ ਨੂੰ ਸਾੜ ਦਿੱਤਾ ਗਿਆ ਸੀ, ਜਿੱਥੇ ਉਹਨਾਂ ਦੇ ਗ੍ਰੰਥ ਪਏ ਸੀ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਸੀ। ਇਹ ਬਹੁਤ ਸਾਲ ਪਹਿਲਾਂ ਦੀਆਂ, ਮਤਲਬ ਹਜ਼ਾਰਾਂ ਸਾਲ, 2000-2.5 ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ ਨੇ। ਵੈਸੇ ਕੀਤਾ ਤਾਂ ਵਿਗਿਆਨੀਆਂ ਨਾਲ ਵੀ ਆਈ ਸੀ, ਹੁਣ ਵੀ ਕੀਤਾ ਜਾਂਦਾ। ਬਰੂਨੋ ਦੀ ਇਗਜ਼ਾਮਪਲ ਆਪਾਂ ਆਮ ਕਰਦੇ ਹੁੰਦੇ ਹਾਂ, ਬਰੂਨੋ ਉਹ ਸਾਇੰਟਿਸਟ ਸੀ, ਪਹਿਲਾਂ ਕੋਪਰਨਿਕਸ ਸਾਇੰਟਿਸਟ ਸੀ। ਕੋਪਰਨਿਕਸ ਦੀ ਇੱਕ ਪੁਸਤਕ ਸੀ ਜਿਹਦੇ ਵਿੱਚ ਉਹਨੇ ਮੌਕੇ ਤੇ ਪ੍ਰਚਲਿਤ ਵਿਚਾਰਾਂ ਤੇ ਕਿੰਤੂ ਪ੍ਰੰਤੂ ਕਰਦੇ ਹੋਏ ਉਹਨੇ ਕਿਹਾ ਸੀ ਵੀ ਧਰਤੀ ਬ੍ਰਹਿਮੰਡ ਦਾ ਕੇਂਦਰ ਨਹੀਂ, ਉਹ ਕਿਤਾਬ ਤੇ ਪਾਬੰਦੀ ਲਾਤੀ ਸੀ। ਤੇ ਉਹ ਤੋਂ 50-60 ਸਾਲ ਬਾਅਦ ਬਰੂਨੋ ਸੀ ਜਿਹੜਾ, ਉਹ ਕਿਤੇ ਕਿਊਰੀਅਸ ਰਹਿੰਦਾ ਸੀਗਾ, ਨਵੇਂ ਵਿਚਾਰਾਂ ਨੂੰ ਪਰਖਦਾ ਰਹਿੰਦਾ ਸੀ। ਉਹਨੇ ਕਿਤੇ ਕਿਸੇ ਲਾਇਬ੍ਰੇਰੀ ਦੇ ਵਿੱਚ ਨਾ, ਮਿੱਟੀ ਘੱਟਾ ਪਿਆ ਸੀ, ਪੁਰਾਣੀਆਂ ਕਿਤਾਬਾਂ ਪਈਆਂ ਸੀ, ਉੱਥੇ ਕੋਈ ਪੁਸਤਕ ਪਈ ਸੀ ਕੋਪਰਨਿਕਸ ਦੀ ਜਿਹੜੀ ਬੈਂਡ ਸੀ, ਤੇ ਉਹਨੇ ਚੱਕ ਕੇ ਪੜ੍ਹੀ, ਉਹਦੇ ਵਿਚਾਰਾਂ ਨਾਲ ਮੇਲ ਖਾਂਦੀ ਸੀ। ਚਲੋ ਉਹਨੇ ਉਹਨਾਂ ਨੂੰ ਵਿਚਾਰਾਂ ਨੂੰ ਹੋਰ ਐਨਰਿਚ ਕਰਕੇ, ਨਵੇਂ ਵਿਚਾਰ ਐਡ ਕਰਕੇ, ਉਹਨੇ ਪੂਰਾ ਤਿਆਰ ਹੋ ਕੇ ਆਪਣੇ ਸਿਧਾਂਤ ਦੇ ਉੱਤੇ ਉਹਨੇ ਵਿਚਾਰ ਕਰਨਾ ਸ਼ੁਰੂ ਕਰਤਾ, ਕਈ ਪੁਸਤਕਾਂ ਵੀ ਲਿਖੀਆਂ। ਉਹਨੂੰ ਸਮੇਤ ਉਹਦੀਆਂ ਪੁਸਤਕਾਂ ਤੇ ਜਿਉਂਦੇ ਸਾੜਿਆ ਸੀਗਾ ਉਸ ਵਕਤ ਬਰੂਨੋ ਨੂੰ। ਗੱਲ ਤਾਂ ਸਿਰਫ ਇੰਨੀ ਹੋਈ ਸੀ ਵੀ ਉਹ ਕਹਿੰਦਾ ਧਰਤੀ ਬ੍ਰਹਿਮੰਡ ਦਾ ਕੇਂਦਰ ਨਹੀਂ ਤੇ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਗਲੀਲੋ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਪੜ੍ਹਿਆ ਵੀ ਗਲੀਲੋ ਨੂੰ ਕੈਦ ਤੱਕ ਵੀ ਕਰਤੀ ਸੀ। ਗਲੀਲੋ ਨੇ ਕਿਹਾ ਸੀ ਵੀ ਧਰਤੀ ਘੁੰਮਦੀ ਹੈ, ਬਸ ਗੱਲ ਤਾਂ ਇੰਨੀ ਸੀਗੀ, ਨਜ਼ਰਬੰਦ ਕਰਤਾ ਬਾਅਦ ਦੇ ਵਿੱਚ ਉਹਨੂੰ ਘਰ ਦੇ ਵਿੱਚ ਹੀ। ਅੱਛਾ, ਗੱਲ ਧਰਮਾਂ ਦੀ ਚੱਲ ਰਹੀ ਸੀ ਬਈ, ਜੇ ਤਾਂ ਵਿਚਾਰ ਚਰਚਾ ਕਰਨੀ ਹੋਵੇ, ਆਪਣਾ ਪੱਖ ਰੱਖਣਾ, ਦੂਜੇ ਦਾ ਪੱਖ ਸੁਣਨਾ, ਫਿਰ ਤਾਂ ਠੀਕ ਆ। ਜਦੋਂ ਗੱਲ ਇੱਥੋਂ ਤੱਕ ਪਹੁੰਚ ਜੇ ਵੀ ਇੱਕ ਖਾਸ ਕਿਸਮ ਦੇ ਵਿਚਾਰਾਂ ਵਾਲਿਆਂ ਜਾਂ ਖਾਸ ਕਿਸਮ ਦੀ ਦਿੱਖ ਵਾਲੇ ਲੋਕਾਂ ਨੂੰ, ਇੱਕ ਖਾਸ ਧਰਮ ਮੰਨਣ ਵਾਲੇ ਲੋਕਾਂ ਨੂੰ, ਸਾਰੇ ਦੇ ਸਾਰੇ ਲੋਕਾਂ ਨੂੰ, ਖਾਸ ਕਰਕੇ ਕੋਈ ਸਰਕਾਰ ਤਹੱਈਆ ਕਰ ਲਏ ਵੀ ਇਹਨਾਂ ਨੂੰ ਸਬਕ ਸਿਖਾਉਣਾ, ਉਦੋਂ ਫਿਰ ਇਤਿਹਾਸ ਦੇ ਵਿੱਚ ਦੇਖਦੇ ਹਾਂ ਇਹੋ ਜਿਹੇ ਘਟੀਆ ਢੰਗ ਤਰੀਕੇ ਵਰਤੇ ਜਾਂਦੇ ਨੇ। ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਸੀ, ਪੰਜਾਬ ਦੇ ਸਾਰੇ ਪੰਜਾਬ ਨੂੰ ਫੌਜੀ ਰਾਜ ਦੇ ਹਵਾਲੇ ਕਰਤਾ। ਅੱਛਾ, ਇੱਕ ਤੁਹਾਨੂੰ ਹੋਰ ਹੈਰਾਨੀ ਦੀ ਗੱਲ ਦੱਸਦਾ, ਇਸ ਫੌਜੀ ਰਾਜ ਦਾ ਸਭ ਤੋਂ ਮੂਹਰੇ ਹੋ ਕੇ ਵਿਰੋਧ ਕਰਨ ਵਾਲੇ ਉਹੋ ਹੀ ਲੋਕ ਸੀ ਜਿਹੜੇ ਖੁਦ ਧਰਮ ਨੂੰ ਨਹੀਂ ਸੀ ਮੰਨਦੇ, ਜਿਨ੍ਹਾਂ ਦਾ ਕੋਈ ਧਾਰਮਿਕ ਨਿਸ਼ਚਾ ਨਹੀਂ ਸੀ। ਮੈਂ ਤੁਹਾਨੂੰ ਨਾਂ ਲੈ ਦਿੰਦਾ, ਮੈਨੂੰ ਅਜੇ ਤੱਕ ਨਾਂ ਯਾਦ ਨੇ, ਅਖਬਾਰਾਂ ਚ ਪਈਆਂ ਕਟਿੰਗਸ ਆ, ਜਿਹਦੇ ਚੋਂ ਕਿਰਤੀ ਕਿਸਾਨ ਯੂਨੀਅਨ ਦੇ ਮੇਨ ਆਗੂ ਮੈਨੂੰ ਯਾਦ ਨੇ। ਇੱਕ ਚੰਡੀਗੜ੍ਹ ਪ੍ਰੋਟੈਸਟ ਵੀ ਹੋਇਆ ਸੀਗਾ ਜਦੋਂ ਸਾਰਾ ਪੰਜਾਬ ਜਾਣੀ ਚੁੱਪ ਸੀ, ਮਾਰਸ਼ਲ ਲਾ ਲੱਗਿਆ ਹੋਇਆ ਸੀ, ਕਿਰਤੀ ਕਿਸਾਨ ਯੂਨੀਅਨ ਦੇ ਬਲਦੇਵ ਸਿੰਘ ਮਾਨ, ਜੈਮਲ ਸਿੰਘ ਪੱਡਾ, ਗਿਆਨ ਸਿੰਘ ਸੰਘਾ, ਮੈਨੂੰ ਯਾਦ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਇੱਕ। ਚਲੋ, ਮਤਲਬ ਕਿਤੇ ਸਰਕਾਰ ਵੱਲੋਂ ਹਦਾਇਤ ਸੀ ਵੀ ਕਿਤੇ ਚਿੜੀ ਨਹੀਂ ਫਟਕਣੀ ਚਾਹੀਦੀ, ਸੁੰਨਸਾਨ ਹੋ ਗਿਆ ਸੀ ਸਾਰਾ ਪੰਜਾਬ 1 ਜੂਨ ਨੂੰ। ਉਸ ਤੋਂ ਕੁਛ ਦਿਨ ਪਹਿਲਾਂ ਮਿਲਟਰੀ ਵਾਲੇ ਟੈਂਕ ਸੜਕਾਂ ਤੋਂ ਲੰਘਦੇ ਹੁੰਦੇ ਸੀ, ਜਿਸ ਤਰੀਕੇ ਨਾਲ ਬਿਆਨ ਆਉਂਦੇ ਹੁੰਦੇ ਸੀ ਸਰਕਾਰ ਦੇ ਵਿਰੋਧੀਆਂ ਦੇ, ਲੱਗਦਾ ਸੀ ਲੋਕਾਂ ਨੂੰ ਵੀ ਕੁਝ ਨਾ ਕੁਝ ਹੋਊਗਾ। ਇਹ ਵੀ ਸੱਚਾਈ ਹੈ ਬਈ, ਉਸ ਤੋਂ ਬਹੁਤ ਦੇਰ ਪਹਿਲਾਂ ਕਾਰ ਸੇਵਾ ਵਾਲੇ ਟਰੱਕਾਂ ਦੇ ਵਿੱਚ ਸਰਕਾਰੀ ਏਜੰਸੀਆਂ ਟੇਢੇ ਮੇਢੇ ਤਰੀਕੇ ਦੇ ਨਾਲ ਹਥਿਆਰ ਵੀ ਪਹੁੰਚਾ ਰਹੀਆਂ ਸੀ। ਕੁਝ ਲੋਕਾਂ ਨੂੰ ਇਹਦੀ ਵੀ ਸੂਹ ਸੀ, ਜੇ ਤੁਸੀਂ ਖਬਰਾਂ ਛਾਂਟ ਸਕਦੇ ਹੋ ਤਾਂ ਖਬਰਾਂ ਦੇ ਵਿੱਚ ਸਾਰਾ ਕੁਝ ਹੈਗਾ। ਅਸੀਂ ਤਾਂ ਉਸ ਵਕਤ ਕਾਲਜਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਤੇ ਸਾਨੂੰ ਪਤਾ ਜੀ ਇਸ ਗੱਲ ਦਾ, ਅਸੀਂ ਇਸ ਗੱਲ ਦੇ ਗਵਾਹ ਹਾਂ ਕਿ ਉਹਨਾਂ ਦਿਨਾਂ ਦੇ ਵਿੱਚ ਕੀ ਵਾਪਰਿਆ। ਬਿਨਾਂ ਕਿਸੇ ਵਾਰਨਿੰਗ ਦੇ ਕਈ ਗੁਰਦੁਆਰਿਆਂ ਚ, ਜਿਹਦੇ ਚ ਪਟਿਆਲੇ ਦਾ ਦੁੱਖ ਨਿਵਾਰਨ ਗੁਰਦੁਆਰਾ ਵੀ ਸੀ ਤੇ ਹੋਰ ਬਹੁਤ ਸਾਰੇ ਗੁਰਦੁਆਰੇ, ਲੋਕਾਂ ਦਾ ਧਿਆਨ ਮੇਨਲੀ ਜਾਣੀ ਦਰਬਾਰ ਸਾਹਿਬ ਵੱਲ ਆ, ਪਰ ਬਹੁਤ ਸਾਰੇ ਗੁਰਦੁਆਰਿਆਂ ਚ, ਤਕਰੀਬਨ 37 ਦੇ ਕਰੀਬ ਗੁਰਦੁਆਰੇ ਸੀ, ਫੌਜ ਨੇ ਬਾਹਰੋਂ ਘੇਰ ਕੇ ਬਿਨਾਂ ਵਾਰਨਿੰਗ ਦਿੱਤਿਆਂ ਗੋਲੀਬਾਰੀ ਸ਼ੁਰੂ ਕਰਤੀ ਸੀ। ਖਬਰਾਂ ਆਉਂਦੀਆਂ ਸੀ ਜਿਹੜਾ ਕੁਛ ਹੋਇਆ ਤੁਹਾਡੇ ਸਾਹਮਣੇ ਆ, ਉਹ ਕੁਛ ਹੱਥ ਚੱਕ ਕੇ ਬਾਹਰ ਆ ਗਏ, ਉਹਨਾਂ ਬਾਰੇ ਵੀ ਤੁਸੀਂ ਜਾਣਦੇ ਹੋ। ਕੁਛ ਲੋਕਾਂ ਨੇ ਅੰਦਰ ਮੁਕਾਬਲਾ ਕੀਤਾ, ਬੱਚਿਆਂ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਬਹੁਤ ਕੁਛ ਕੀਤਾ ਜੀ, ਸ਼ਬਦਾਂ ਰਾਹੀਂ ਕਿਹਾ ਨਹੀਂ ਜਾ ਸਕਦਾ। ਅੱਛਾ, ਇਸ ਕਿਸਮ ਦਾ ਜਿਹੜਾ ਇਸ ਕਿਸਮ ਦੀ ਕਤਲੋਗਾਰਤ ਨੇ ਆਉਣ ਵਾਲੀ ਜਨਰੇਸ਼ਨ ਦੇ ਮਨਾਂ ਦੇ ਵਿੱਚ ਇੱਕ ਅਲੈਦਗੀ ਦੀ ਭਾਵਨਾ ਜਿਹੜੀ ਉਹ ਪੈਦਾ ਕਰਤੀ ਵੀ ਇਸ ਦੇਸ਼ ਦੇ ਵਿੱਚ ਸਾਡੇ ਨਾਲ ਧੱਕਾ, ਸਾਡੇ ਨਾਲ ਵਿਤਕਰਾ, ਸਾਡੀ ਕਤਲੋਗਾਰਤ ਹੁੰਦੀ ਹੈ। ਅਸਲ ਦੇ ਵਿੱਚ ਸਰਕਾਰਾਂ ਦਾ ਕੰਮ ਹੀ ਇਹ ਹੁੰਦਾ ਬਈ ਉਹਨਾਂ ਨੇ ਅੱਗ ਜਿਹੜੀ ਲਾਉਣੀ ਹੁੰਦੀ ਹੈ, ਚੰਗਿਆੜੀ ਸਿੱਟਣੀ ਹੋਣੀ ਹੁੰਦੀ ਹੈ, ਤੇ ਉਹ ਅੱਗ ਲਗਾਤਾਰ ਸੁਲਗਦੀ ਰਹੇ, ਇਹੀ ਸਰਕਾਰੀ ਏਜੰਸੀਆਂ ਦਾ ਕੰਮ ਹੁੰਦਾ, ਇਹੀ ਸਰਕਾਰ ਦਾ ਕੰਮ ਹੁੰਦਾ। ਉਹਨਾਂ ਨੇ ਕਿਸੇ ਮਸਲੇ ਦਾ ਯੋਗ ਹੱਲ ਨਹੀਂ ਕਰਨਾ ਹੁੰਦਾ। ਬਹੁਤ ਸਾਰੇ ਮਸਲੇ ਸੀ, ਪੰਜਾਬੀ ਬੋਲੀ ਦਾ ਮਸਲਾ, ਪੰਜਾਬ ਤੋਂ ਪੰਜਾਬੀ ਬੋਲੀ ਬਾਹਰ ਰਹਿ ਗਏ ਇਲਾਕਿਆਂ ਦਾ ਮਸਲਾ, ਦਰਿਆਈ ਪਾਣੀਆਂ ਦਾ ਮਸਲਾ, ਕਿਸਾਨਾਂ ਦੀ ਜਿਣਸ ਦਾ ਮੁੱਲ, ਬੇਰੁਜ਼ਗਾਰੀ ਦਾ ਮਸਲਾ, ਇੰਨੇ ਕੁ ਮੁੱਦੇ ਸੀ। ਆਟੋਨੋਮਸ ਸਟੇਟਸ ਬਣਾਉਣ ਦਾ ਮਸਲਾ, ਫੈਡਰਲ ਸਟਰਕਚਰ ਦਾ ਮਸਲਾ, ਬੜੇ ਮਸਲੇ ਪਿਛਲੇ 25-30 ਸਾਲਾਂ ਤੋਂ ਸੁਲਗ ਰਹੇ ਸੀ। ਇਹਨਾਂ ਮਸਲਿਆਂ ਨੂੰ ਤੋਂ ਲੋਕਾਂ ਦਾ ਧਿਆਨ ਡਿਸਟਰੈਕਟ ਕਰਨ ਦੇ ਲਈ ਬੜੀ ਸੋਚੇ ਸਮਝੇ ਤਰੀਕੇ ਦੇ ਨਾਲ ਸਰਕਾਰ ਨੇ 10-12 ਸਾਲਾਂ ਚ ਮਾਹੌਲ ਸਿਰਜਿਆ, ਕੁਛ ਨੂੰ ਆਪਦੇ ਨਾਲ ਲਿਆ, ਕੁਛ ਨੂੰ ਬਹਾਨਾ ਲਾਇਆ ਵੀ ਸਰਕਾਰ ਸਾਡੇ ਵਿਰੋਧੀ ਨੇ, ਕੁਛ ਨੂੰ ਹਵਾ ਦਿੱਤੀ, ਕਿਸੇ ਦੇ ਜੜੀ ਤੇਲ ਦਿੱਤਾ, ਕਿਸੇ ਨਾਲ ਯਾਰੀ ਗੰਢੀਏ ਕਰ ਕੁਰ ਕੇ। ਉਹਦੀ ਸਿਖਰ ਸੀ ਆਪਰੇਸ਼ਨ ਬਲੂ ਸਟਾਰ, ਤੇ ਉਹਦਾ ਸਾਰਾ ਖਮਿਆਜ਼ਾ ਲੋਕਾਂ ਨੇ ਭੁਗਤਿਆ ਬਲੂ ਸਟਾਰ ਐਕਸ਼ਨ ਤੋਂ ਬਾਅਦ, ਤੇ ਉਸ ਤੋਂ ਲਗਾਤਾਰ 7-8 ਸਾਲ ਬਾਅਦ, 7-8 ਸਾਲ ਤੱਕ। ਜਾਣੀ ਇਹ ਹਾਲਾਤ ਸੀ ਜੀ ਬਈ 1, 2, 3, 4 ਜੂਨ ਨੂੰ ਪਹਿਲੀ ਗੱਲ ਤਾਂ ਸਾਰਾ ਕੁਝ ਬੰਦ ਹੀ ਸੀ। ਜਦੋਂ ਇਹ 5-6 ਜੂਨ ਨੂੰ 7 ਜੂਨ ਦੇ ਨੇੜ ਬੱਸਾਂ ਚੱਲਣ ਲੱਗੀਆਂ ਤੇ ਫੌਜ ਵਾਲੇ ਤੇ ਪੁਲਿਸ ਵਾਲੇ ਹਰੇਕ ਬੱਸ ਨੂੰ ਘੇਰ ਲੈਂਦੇ ਸੀ, ਹਰੇਕ ਬੱਸ ਨੂੰ ਘੇਰ ਕੇ ਉਹਦੇ ਚੋਂ ਜਿਨ੍ਹਾਂ ਨੇ ਪੱਗ ਬੰਨੀ ਹੁੰਦੀ ਸੀ ਉਹਨਾਂ ਨੂੰ ਪਾਸੇ ਕਰ ਲੈਂਦੇ ਸੀ, ਦੂਜਿਆਂ ਨੂੰ ਪਾਸੇ ਕਰ ਦਿੰਦੇ ਸੀ। ਉਹਨਾਂ ਨੂੰ ਜ਼ਲੀਲ ਕੀਤਾ ਜਾਂਦਾ ਸੀ। ਇੰਨਾ ਕੁ ਮਾੜਾ ਹਾਲ ਸੀ ਜਿਹੜਾ ਸ਼ਬਦਾਂ ਰਾਹੀਂ ਦੱਸਿਆ ਨਹੀਂ ਜਾ ਸਕਦਾ। ਤੇ ਜਿਵੇਂ ਮੈਂ ਕਿਹਾ ਬਈ ਇੱਕ ਕਿਸਮ ਦਾ ਜਿਹੜਾ ਵਿਰੋਧ ਆ ਉਹ ਦੂਜੀ ਕਿਸਮ ਦੇ ਵਿਰੋਧ ਨੂੰ ਜਨਮ ਦਿੰਦਾ। ਐਵਰੀ ਐਕਸ਼ਨ ਹੈਜ਼ ਆਪੋਜ਼ਿਟ ਰਿਐਕਸ਼ਨ। ਇੱਕ ਸਾਇੰਸ ਦੇ ਵਿੱਚ ਨਾ, ਫਿਜ਼ਿਕਸ ਦੇ ਵਿੱਚ ਇੱਕ ਲਾਅ ਆਉਂਦਾ, ਉਹਨੂੰ ਲੈਂਜ਼ਸ ਰੂਲ ਕਹਿੰਦੇ ਆ, ਲੈਂਜ਼ਸ ਲਾਅ। ਦਾ ਇਫੈਕਟ ਅਪੋਜ਼ਿਸ ਦਾ ਕੌਜ਼ ਪ੍ਰੋਡਿਊਸਿੰਗ ਇਟ। ਜਿਹੜਾ ਅਸਰ ਆ ਨਾ, ਅਸਰ ਜਿਹੜਾ ਕਿਸੇ ਚੀਜ਼ ਦਾ ਹੁੰਦਾ, ਉਹ ਅਸਰ ਜਿਹੜਾ ਕਿਸੇ ਚੀਜ਼ ਦਾ ਰਿਜ਼ਲਟ ਨਿਕਲਦਾ, ਅਸਰ ਹੁੰਦਾ, ਉਹ ਜਿਹੜਾ ਕਾਰਨ ਉਸ ਚੀਜ਼ ਨੂੰ ਪੈਦਾ ਕਰ ਰਿਹਾ ਉਹਨੂੰ ਅਪੋਜ਼ ਕਰਦਾ। ਇਹ ਵਿਗਿਆਨ ਦਾ ਰੂਲ ਆ। ਤੁਸੀਂ ਆਪਣੇ ਸਰੀਰ ਤੇ ਲਾ ਲਓ, ਤੁਸੀਂ ਜਿੱਥੇ ਮਰਜ਼ੀ ਲਾ ਕੇ ਦੇਖ ਲਓ। ਕਾਰਨ ਉਹਦਾ ਸੀ ਬਈ ਭਾਰਤੀ ਹਕੂਮਤ ਨੇ ਦਹਿਸ਼ਤਗਰਦੀ ਕੀਤੀ, ਇਸ ਵਕਤ ਉਹਨੇ ਗੁਰਦੁਆਰੇ ਨੂੰ ਘੇਰਿਆ, ਇਹਨੇ ਪੁਰਾਣੀਆਂ ਸਾਰੀਆਂ ਗੱਲਾਂ ਭੁਲਾਤੀਆਂ, ਤੇ ਇਸ ਕਰਕੇ ਲੋਕਾਂ ਦਾ ਵਿਰੋਧ ਆ ਜਿਹੜਾ ਉਹ ਬਹੁਤ ਤਿੱਖਾ ਸੀ। ਪਰ ਲੋਕ ਕਰ ਕੁਛ ਨਹੀਂ ਸੀ ਸਕਦੇ, ਇੱਕ ਪਾਸੇ ਹਥਿਆਰ ਸੀ ਬਹੁਤ ਜ਼ਿਆਦਾ, ਦੋ ਧਿਰਾਂ ਦੇ ਵਿੱਚ ਲੜਾਈ ਚੱਲਦੀ ਸੀ, ਇੱਕ ਸਰਕਾਰ ਤੇ ਇੱਕ ਸਰਕਾਰ ਦੇ ਵਿਰੋਧੀ, ਇੱਕ ਪਾਰਲੀਮੈਂਟ ਚ ਬੈਠੇ ਆ, ਦੂਜੇ ਧਾਰਮਿਕ ਸਥਾਨਾਂ ਚ ਬੈਠੇ ਆ। ਮਾਹਰ ਲੋਕ ਮੰਨਦੇ ਨੇ, ਕਹਿੰਦੇ ਚਲੋ ਜਿਹੜੇ ਧਾਰਮਿਕ ਸਥਾਨਾਂ ਦੇ ਵਿੱਚ ਬੈਠੇ ਸੀ, ਜੇ ਤੁਹਾਡਾ ਵਿਰੋਧ ਵੀ ਸੀ ਕੋਈ, ਤੁਹਾਡੀ ਦੁਸ਼ਮਣੀ ਸੀ, ਉਹ ਉਹਨਾਂ ਨੂੰ ਹੋਰ ਢੰਗ ਤਰੀਕਿਆਂ ਦੇ ਨਾਲ ਬਾਹਰ ਕੱਢਿਆ ਜਾ ਸਕਦਾ ਸੀ। ਵੀ ਤੁਸੀਂ ਜਾਣ ਬੁੱਝ ਕੇ ਪੰਜਾਬ ਦੇ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਨੇ, ਜਾਣ ਕੇ ਉਹਨਾਂ ਨੂੰ ਜਲੀਲ ਕਰਨ ਦੇ ਲਈ ਤੁਸੀਂ ਇਹ ਢੰਗ ਤਰੀਕਾ ਅਖਤਿਆਰ ਕੀਤਾ। ਹੋਰ ਢੰਗ ਤਰੀਕਿਆਂ ਦੇ ਨਾਲ ਤੁਸੀਂ ਉਹਨਾਂ ਨੂੰ ਗੱਲਬਾਤ ਦੀ ਮੇਜ਼ ਤੇ ਲਿਆ ਸਕਦੇ ਸੀ। ਈਵਨ ਜਿਹੜੇ ਮਿਲਟਰੀ ਦੇ ਸਿਆਣੇ ਤੇ ਮਾਹਰ ਜਿਹੜੇ ਜਨਰਲ ਸੀ, ਉਹਨਾਂ ਨੇ ਵੀ ਇੰਦਰਾ ਗਾਂਧੀ ਤੱਕ ਪਹੁੰਚ ਕੀਤੀ ਸੀ। ਪਰ ਜਿਵੇਂ ਮੈਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਦੀ ਜਿਹੜੀ ਨੀਤੀ ਸੀ, ਉਹ ਤਾਂ 20-25 ਸਾਲ ਪਹਿਲਾਂ ਤੋਂ ਚੱਲੀ ਆਉਂਦੀ ਸੀ। ਜਿਹੜੇ ਪੰਜਾਬ ਚ ਰਹੇ ਨੇ, ਜਿਨ੍ਹਾਂ ਨੇ ਉਸ ਵਕਤ ਦੇ ਅਖਬਾਰ ਦੇਖੇ ਨੇ, ਉਹਨਾਂ ਨੂੰ ਸਾਰਾ ਪਤਾ ਵੀ ਨਿਰੰਕਾਰੀ ਝਗੜਾ ਉਹਦੀ ਬੈਕਗਰਾਉਂਡ ਤੇ ਕੀ ਸੀ, ਗਿਆਨੀ ਜੈਲ ਸਿੰਘ ਕਿਹਦੇ ਕਿਹਦੇ ਨਾਲ ਮੀਟਿੰਗਾਂ ਕਰਦਾ ਸੀ, ਸਾਰਾ ਕੁਛ ਪਤਾ। ਨਵੀਂ ਜਨਰੇਸ਼ਨ ਨੂੰ ਸ਼ਾਇਦ ਨਾ ਪਤਾ ਹੋਵੇ। ਉਸ ਤੋਂ ਬਾਅਦ ਕੋਈ ਵੀ ਕਿਸੇ ਨੂੰ ਵੀ ਜਦੋਂ ਜ਼ਲੀਲ ਕੀਤਾ ਜਾਂਦਾ, ਉਹਦੇ ਜਿਵੇਂ ਮੈਂ ਕਿਹਾ ਕਿ ਉਹਦੇ ਮਨ ਦੇ ਵਿੱਚ ਇੱਕ ਖਾਸ ਕਿਸਮ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਭਾਵਨਾ ਪੈਦਾ ਹੋ ਗਈ, ਉਹ ਬਾਅਦ ਚ ਵੀ ਲੜਦੇ ਰਹੇ। ਉਸ ਤੋਂ ਬਾਅਦ ਫੌਜ ਤੋਂ ਬਾਅਦ ਪੁਲਿਸ ਦੇ ਹੱਥ ਜਦੋਂ ਕੰਮ ਦਿੱਤਾ ਗਿਆ, ਉਹਨਾਂ ਨੇ ਜੇ ਕਿਤੇ ਕੋਈ ਘਟਨਾ ਵਾਪਰਦੀ ਸੀ ਜੇ ਕਿਤੇ ਕਤਲੋਗਾਰਤ ਹੁੰਦੀ ਸੀ ਉਹ ਕੀ ਕਰਦੇ ਸੀ, ਉਹ ਪਿੰਡ ਦੇ ਵਿੱਚ ਵੜ ਜਾਂਦੇ ਸੀ ਪੁਲਿਸ ਵਾਲੇ, ਪਿੰਡਾਂ ਤੋਂ ਬਾਹਰ ਜਿਹੜੇ ਘਰ ਸੀ ਉਹਨਾਂ ਦੇ ਮੁੰਡਿਆਂ ਨੂੰ ਚੱਕ ਲਿਆਉਂਦੇ ਸੀ ਤੇ ਚੱਕ ਕੇ ਮੁਕਾਬਲਾ ਬਣਾ ਕੇ ਮਾਰ ਦਿੰਦੇ ਸੀ। ਗੋਲੀ ਕੋਈ ਕਿਤੇ ਚਲਾ ਕੇ ਜਾਂਦਾ ਸੀ, ਮੁੰਡੇ ਪਿੰਡ ਦੇ ਵਿੱਚੋਂ ਤਿੰਨ ਚਾਰ ਕੋਈ 17-18-20 ਸਾਲ ਦੇ ਉਹਨਾਂ ਨੂੰ ਫੜ ਕੇ ਗਿਣਤੀ ਪੂਰੀ ਕਰ ਦਿੱਤੀ ਜਾਂਦੀ ਸੀ। ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਹਨੇ ਕਿਹਨੇ ਕਿਵੇਂ ਕਿਵੇਂ ਤਰੱਕੀਆਂ ਲਈਆਂ। ਤਰੱਕੀਆਂ ਦਾ ਪੈਮਾਨਾ ਇੱਕੋ ਹੀ ਸੀ ਵੀ ਫੇਕ ਐਨਕਾਊਂਟਰ ਕਿਹਨੇ ਕਿੰਨੇ ਬਣਾਏ ਆ। ਇਹ ਗੱਲਾਂ ਇਹਨਾਂ ਗੱਲਾਂ ਨੂੰ ਨਾ ਸ਼ਬਦਾਂ ਦੇ ਰਾਹੀਂ ਵਿਆਖਿਆ ਕਰਨੀ ਇਹਦੀ ਬਹੁਤ ਔਖੀ ਹੈ। ਜਿਹੜੇ ਪਰਿਵਾਰ ਦਾ ਇੱਕ ਮੈਂਬਰ ਤੁਰ ਗਿਆ ਜਾਂ ਇੱਕ ਮੈਂਬਰ ਜਿਹਦੇ ਤੇ ਤਸ਼ੱਦਦ ਕਰਤਾ ਤੇ ਦੂਜਿਆਂ ਨਾਲ ਕੀ ਵਾਪਰਦੀ ਆ, ਆਉਣ ਵਾਲੀ ਪੀੜ੍ਹੀ ਤੇ ਕੀ ਵਾਪਰਦੀ ਆ। ਇਹ ਜੀ 5-6 ਸਾਲ ਦਾ ਇਹ ਵਕਫਾ ਸੀ ਕੋਈ 90-91 ਤੱਕ। ਇਹਦੇ ਵਿੱਚ ਇੱਕ ਪੂਰਾ ਦਾ ਪੂਰਾ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਸੀ ਜਿਹੜੀ ਉਹਨੇ ਉਹ ਸੰਤਾਪ ਝੱਲਿਆ, ਉਹਦੇ ਵਿੱਚੋਂ ਬਹੁਤੀ ਉਹ ਜਨਰੇਸ਼ਨ ਮਾਰੀ ਗਈ। ਕੱਲਾ ਇਹ ਸੇਖ ਸਿੱਖ ਭਾਈਚਾਰੇ ਨੂੰ ਨਹੀਂ ਲੱਗਿਆ, ਬੱਸਾਂ ਦੇ ਵਿੱਚੋਂ ਹਿੰਦੂ ਭਾਈਚਾਰੇ ਦੇ ਲੋਕ ਸੀ ਜਿਹੜੇ ਸੀ ਉਹਨਾਂ ਨੂੰ ਵੀ ਕੱਢ ਕੱਢ ਕੇ ਮਾਰਿਆ ਗਿਆ। ਸਦੀਆਂ ਤੋਂ ਇਕੱਠੇ ਰਹਿ ਰਹੇ ਲੋਕਾਂ ਦੇ ਵਿੱਚ ਵਿਤਕਰਾ ਜਿਹੜਾ ਉਹ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਪਾਇਆ ਗਿਆ ਸੀ। ਉਹ ਵਿਤਕਰਾ ਅਜੇ ਤੱਕ ਵੀ ਕਾਇਮ ਆ ਤੇ ਹੁਣ ਵੀ ਉਹ ਵਿਤਕਰੇ ਨੂੰ ਹੋਰ ਲਾਈਨ ਨੂੰ ਨਾ ਉਹ ਡੂੰਘੀ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਰਿਜ਼ਲਟ ਵੇਖੋਗੇ ਉਹਦੇ। ਜਦੋਂ ਵੀ ਫਿਰ ਇਹ ਦਿਨ ਆਉਂਦੇ ਨੇ ਤੇ ਉਹ ਦਿਨ ਯਾਦ ਆ ਜਾਂਦੇ ਆ, 84, 85, 87, 88। ਮਾਹੌਲ ਇੰਨਾ ਕੁ ਵਿਗੜ ਗਿਆ ਸੀ ਵੀ ਬੰਦਾ ਜਦੋਂ ਘਰੋਂ ਬਾਹਰ ਜਾਂਦਾ ਸੀ ਤੇ ਉਹਨੂੰ ਆਏ ਨਹੀਂ ਸੀ ਪਤਾ ਹੁੰਦਾ ਵੀ ਸ਼ਾਮ ਨੂੰ ਮੈਂ ਵਾਪਸ ਆਉਣਾ ਵੀ ਹੈ ਕਿ ਨਹੀਂ ਆਉਣਾ। ਇਹ ਜਾਨੀ ਮੈਂ ਇਕੱਲਾ ਕਹਿ ਹੀ ਨਹੀਂ ਰਿਹਾ, ਮੈਂ ਉਹ ਹਾਲਾਤਾਂ ਨੂੰ ਮਹਿਸੂਸ ਕਰ ਰਿਹਾ ਕਿਉਂਕਿ ਉਸ ਵਕਤ ਆ ਜਿਹੜੀ ਜਨਰੇਸ਼ਨ ਸਾਡੇ ਵਾਲੀ ਇੱਥੇ ਆ ਨਾ, ਹੁਣ ਉਸ ਵਕਤ ਕੋਈ 20-25-30 ਸਾਲ ਦਾ, ਕੋਈ 18 ਸਾਲ ਦਾ ਉਸ ਸਮੇਂ ਸੀਗਾ। ਬਹੁਤ ਸਾਰੇ ਲੋਕ ਉਸ ਵੇਲੇ ਬਾਹਰ ਆ ਗਏ ਸੀ, ਪੁਲਿਸ ਦੇ ਸਤਾਏ ਹੋਏ ਬਹੁਤ ਸਾਰੇ ਨੌਜਵਾਨ ਜਿਹੜੇ ਬਾਹਰ ਆ ਗਏ, ਉਹਨਾਂ ਦੇ ਮਨਾਂ ਦੇ ਵਿੱਚ ਉਵੇਂ ਹੀ ਗੁੱਸਾ ਤੇ ਰੰਜਿਸ਼ ਆ ਜਿਹੜਾ ਆਪਾਂ ਦੇਖ ਸਕਦੇ ਹਾਂ। ਡਰ ਇਸੇ ਗੱਲ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਤੇ ਇਹ, ਕਿਉਂਕਿ ਸਰਕਾਰਾਂ ਜਿਹੜੀਆਂ ਸੁਹਿਰਦ ਨਹੀਂ ਹਨ, ਅਜੇ ਵੀ ਧਰਮ ਦੇ ਨਾਂ ਤੇ ਵੰਡੀਆਂ ਜਿਹੜੀਆਂ ਉਹ ਉਵੇਂ ਹੀ ਪਾਈਆਂ ਜਾ ਰਹੀਆਂ। ਮੈਂ ਹੈਰਾਨ ਹੁੰਦਾ ਵੀ ਦੁਨੀਆਂ ਕਿਤੇ ਦੀ ਕਿਤੇ ਪਹੁੰਚ ਗਈ, ਅਸੀਂ ਉਹਨਾਂ ਚੱਕਰਾਂ ਦੇ ਵਿੱਚ ਹੀ ਫਸੇ ਹੋਏ ਹਾਂ। ਨਾਲੇ ਸਾਰੇ ਅਸੀਂ ਮੰਨਦੇ ਹਾਂ ਵੀ ਅਸੀਂ ਇਨਸਾਨ ਆ ਜਿਹੜਾ ਉਹ ਬੇਸਿਕ ਗੱਲ ਇਹ ਆ ਵੀ ਉਹ ਮਾਨਵਤਾਵਾਦੀ ਹੋਣਾ ਚਾਹੀਦਾ। ਕੋਈ ਹਿੰਦੂ ਹੋਵੇ, ਕੋਈ ਸਿੱਖ ਹੋਵੇ, ਕੋਈ ਮੁਸਲਮਾਨ ਹੋਵੇ, ਪਰ ਪੰਜਾਬ ਨੇ ਇਹ ਸਾਰਾ ਕੁਝ ਹੰਡਾਇਆ ਹੋਇਆ। ਪੰਜਾਬ ਦੇ ਲੋਕ ਹੀ ਸਭ ਤੋਂ ਵੱਧ ਇਸ ਗੱਲ ਨੂੰ ਕਹਿੰਦੇ ਨੇ ਵੀ ਇਨਸਾਨ ਹੋਣਾ ਚਾਹੀਦਾ ਜੀ। ਤੇ ਪੰਜਾਬ ਦੇ ਲੋਕਾਂ ਨੇ 47 ਦੇ ਵੇਲੇ ਕੀ ਕੀਤਾ ਧਰਮ ਦੇ ਨਾਂ ਤੇ, ਉਹ ਤੁਹਾਡੇ ਸਾਹਮਣੇ ਆ। 84 ਦੇ ਵਿੱਚ ਦਿੱਲੀ ਦੇ ਵਿੱਚ ਕੀ ਹੋਇਆ ਉਹ ਵੀ ਤੁਹਾਡੇ ਸਾਹਮਣੇ ਆ। ਤੇ 84 ਦੇ ਵਿੱਚ ਜੂਨ ਦੇ ਵਿੱਚ ਜਿਹੜਾ ਕੁਝ ਹੋਇਆ ਉਹ ਵੀ ਤੁਹਾਡੇ ਸਾਹਮਣੇ ਆ। ਹਾਲਾਂਕਿ ਸੱਚਾਈ ਇਹ ਵੀ ਆ ਵੀ ਦਰਬਾਰ ਸਾਹਿਬ ਤੇ ਜਿਹੜਾ ਕੁਝ ਹੋਇਆ, ਜਿਹੜਾ ਭਾਵੇਂ ਕੋਈ ਮੁਸਲਮਾਨ ਆ ਭਾਵੇਂ ਕੋਈ ਹਿੰਦੂ ਆ, ਸਿੱਖਾਂ ਨੇ ਤਾਂ ਉਸਦਾ ਅਫਸੋਸ ਕਰਨਾ ਹੀ ਕਰਨਾ, ਤੇ ਭਾਵੇਂ ਕੋਈ ਮੈਂ ਕਹੂੰਗਾ ਨਾਨ ਰਿਲੀਜੀਅਸ ਵੀ ਆ ਉਹਨੂੰ ਵੀ ਓਨਾ ਹੀ ਦੁੱਖ ਆ। ਪਰ ਫੇਰ ਵੀ ਪੰਜਾਬ ਤੋਂ ਬਾਹਰ ਵਸਦੇ ਕਾਫੀ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਨੇ ਕਨਵਿੰਸ ਕਰਾਤਾ ਸੀ ਕਿ ਵੇਖੋ ਅਸੀਂ ਦੇਸ਼ ਦੀ ਏਕਤਾ ਅਖੰਡਤਾ ਬਚਾ ਲਈ ਆ, ਤੇ ਜਿਹਦੇ ਕਰਕੇ ਫਿਰ ਤੁਹਾਨੂੰ ਪਤਾ ਹੀ ਆ ਬਈ ਰਿਕਾਰਡ ਤੋੜ ਵੋਟਾਂ ਜਿਹੜੀਆਂ ਉਹ ਰਾਜੀਵ ਗਾਂਧੀ ਨੂੰ ਮਿਲੀਆਂ ਸੀ। ਆਪਾਂ ਲੱਖ ਕਹੀ ਜਾਈਏ ਬਈ ਜੀ ਸਾਰਿਆਂ ਦੇ ਵਿੱਚ ਰੱਬ ਵੱਸਦਾ ਆਏ ਆ ਓਏ ਆ, ਪਰ ਜਦੋਂ ਵੋਟਾਂ ਦਾ ਮਸਲਾ ਆਉਂਦਾ ਨਾ ਜਾਂ ਜਦੋਂ ਮਰਨ ਮਰਾਉਣ ਦਾ ਮਸਲਾ ਆਉਂਦਾ ਉਦੋਂ ਫਿਰ ਅਸੀਂ ਕਹਿੰਦੇ ਹਾਂ ਆਪਣੇ ਤਾਂ ਆਪਣੇ ਹੀ ਹੁੰਦੇ ਆ, ਹੈ ਨਾ। ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜੇ ਦਿਨ ਨੇ ਨਾ, ਜਿਹੜੇ ਸਿਆਣੇ ਲੋਕ ਆ ਭਾਵੇਂ ਉਹ ਹਿੰਦੂ ਆ ਮੁਸਲਮਾਨ ਆ, ਮੈਨੂੰ ਡਾਕਟਰ ਗਾਂਧੀ ਦਾ ਜਿਹੜਾ ਰੀਸੈਂਟ ਸਟੇਟਮੈਂਟ ਆ ਯਾਦ ਆਉਂਦੀ ਆ, ਉਹ ਚੋਣਾਂ ਜੇ ਹੋਈਆਂ ਸੀ ਗਿਣਤੀ ਨਹੀਂ ਸੀ ਹੋਈ, ਡਾਕਟਰ ਗਾਂਧੀ ਨੇ ਸਟੇਟਮੈਂਟ ਦਿੱਤੀ ਸੀ ਵੀ ਜੇ ਮੈਂ ਜਿੱਤ ਜਾਂਦਾ ਨਾ ਇਹਨਾਂ ਇਲੈਕਸ਼ਨ ਦੇ ਵਿੱਚ, ਤੇ ਕਹਿੰਦਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਖਿਆਲ ਚ ਰੱਖਦਿਆਂ ਹੋਇਆਂ ਬਈ ਖੁਸ਼ੀ ਮਨਾਉਣ ਤੋਂ ਗੁਰੇਜ਼ ਕੀਤਾ ਜਾਵੇ। ਜਾਣੀ ਸਿਆਣਾ ਜਿਹੜਾ ਸਿਆਸਤਦਾਨ ਆ, ਹਾਲਾਂਕਿ ਮੈਂ ਡਾਕਟਰ ਗਾਂਧੀ ਨਾਲ ਸਹਿਮਤ ਨਹੀਂ ਹਾਂ ਬਹੁਤਾ ਵੀ ਉਹ ਕਿਸ ਪਾਰਟੀ 'ਚ ਨੇ ਕਿਸ ਪਾਰਟੀ 'ਚ ਨਹੀਂ ਨੇ, ਪੁਰਾਣੇ ਦੋਸਤ ਨੇ, ਪਰ ਉਹਨਾਂ ਦੀ ਇਹ ਸਟੇਟਮੈਂਟ ਆ ਜਿਹੜੀ ਕਾਫੀ ਵਜ਼ਨ ਰੱਖਦੀ ਆ। ਆਪਾਂ ਦੋਸਤੋ ਅੱਜ ਸਰਦਾਰ ਜਗਮੀਤ ਸਿੰਘ ਜੀ ਨਾਲ ਵੀ ਗੱਲਬਾਤ ਕਰਨੀ ਆ 20-25 ਮਿੰਟ ਲਓ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711।
ਦੈਟਸ 310-9711।
ਪੀਜ਼ਾ ਡਿਪੂ ਦਾ ਪੀਜ਼ਾ।
ਅੱਜ ਦੇ ਪ੍ਰੋਗਰਾਮ ਨੂੰ ਰਾਜਪਾਲ ਬਰਾੜ ਸਪਾਂਸਰ ਕਰਦੇ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਡਿਸੇਬਿਲਟੀ ਕ੍ਰਿਟੀਕਲ ਲਾਈਫ ਇੰਸ਼ੋਰੈਂਸ, ਜਾਂ ਤੁਸੀਂ ਪੈਸੇ ਇਹੋ ਜਿਹੀ ਥਾਂ ਇਨਵੈਸਟ ਕਰਨੇ ਨੇ ਜਿੱਥੇ ਸੋਹਣੀ ਗਰੋਥ ਹੁੰਦੀ ਹੈ, ਬਰਾੜ ਸਾਹਿਬ ਨਾਲ ਕੰਟੈਕਟ ਕਰ ਲਿਓ 416-917-1456 ਤੇ 416-917-1456। ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ, ਕਸਟਮ ਬਿਲਟ ਘਰ ਬਣਾਇਆ ਤੁਸੀਂ, ਬਹੁਤ ਪੈਸੇ ਲਾਏ ਨੇ, ਹਾਈ ਐਂਡ ਕਿਚਨ ਬਣਾਇਓ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ 9056732872 ਇਹਨਾਂ ਦਾ ਨੰਬਰ ਹੈਗਾ। ਤੇ ਨਾਲ ਹੀ ਨਾ ਤੁਸੀਂ ਜੇ ਆਪਣੇ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਤੁਸੀਂ ਬੁਲਾਉਣਾ ਚਾਹੁੰਦੇ ਹੋ ਇੱਥੇ ਕੈਨੇਡਾ, ਲੀਗਲ ਤਰੀਕੇ ਨਾਲ ਉਹ ਕੰਮ ਕਰ ਸਕਣ, ਮੇਕ ਸ਼ੋਰ ਕਰਨਾ ਬਈ ਲੀਗਲ ਤਰੀਕੇ ਨਾਲ ਕੰਮ ਕਰ ਸਕਦੇ ਨੇ, ਜਾਂ ਜੇ ਤੁਹਾਡੇ ਕੋਲ ਬਾਹਰਲੇ ਦੇਸ਼ਾਂ ਦਾ ਕੋਈ ਕੰਮ ਦਾ ਤਜਰਬਾ, ਕੋਈ ਐਕਸਪੀਰੀਅੰਸ ਆ, ਕੋਈ ਸਕਿੱਲ ਹੈਗਾ, ਵਿਸ਼ੇਸ਼ ਕਿਸਮ ਦਾ ਕੰਮ ਕਰ ਸਕਦੇ, ਜਿਵੇਂ ਫਾਰ ਐਗਜ਼ਾਮਪਲ ਤੁਸੀਂ ਟਰੱਕਿੰਗ ਐਕਸਪੀਰੀਅੰਸ ਆ, ਤੁਸੀਂ ਟਰੱਕ ਡਰਾਈਵਰ ਹੋ, ਇੱਥੇ ਤੁਸੀਂ ਲਾਇਸੈਂਸ ਲੈ ਲਿਆ ਤੇ ਲੀਗਲ ਤਰੀਕੇ ਨਾਲ ਕੰਮ ਕਿਵੇਂ ਕਰਨਾ, ਫਿਰ ਤੁਸੀਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਜੀ ਨਾਲ ਸੰਪਰਕ ਕਰ ਲਿਓ 6476463000 ਇਹਨਾਂ ਦਾ ਨੰਬਰ ਆ। ਰੀਅਲ ਸਟੇਟ ਕਲੋਜ਼ਿੰਗ ਲਈ ਹਮੇਸ਼ਾ ਹੀ ਅਸੀਂ ਨਾਂ ਰਿਕਮੈਂਡ ਕਰਦੇ ਹਾਂ ਜੀ, ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ 905-456-20 9054562020 ਤੇ ਤਾਲਮੇਲ ਕਰ ਲਿਓ। ਇੰਡਸਟਰੀਅਲ ਕਮਰਸ਼ੀਅਲ ਕਲੋਜ਼ਿੰਗ ਆ, ਕੋਈ ਪ੍ਰਾਪਰਟੀ ਲਈ ਆ, ਘਰ ਵੇਚਿਆ ਖਰੀਦਿਆ। ਦੋਸਤੋ ਆਪਾਂ ਸਰਦਾਰ ਜਗਮੀਤ ਸਿੰਘ ਜੀ ਨੂੰ ਲਾਈਨ ਤੇ ਲੈਣ ਲੱਗੇ ਹਾਂ, ਤੁਸੀਂ ਸਾਡੇ ਨਾਲ ਜੁੜੇ ਰਹਿਣਾ, 10-15 ਮਿੰਟ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ।
ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਰਦਾਰ ਜਗਮੀਤ ਸਿੰਘ ਜੀ ਸਾਡੇ ਨਾਲ ਨੇ। ਜਗਮੀਤ ਸਿੰਘ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਹੁਤ ਮਿਹਰਬਾਨੀ ਜੀ, ਤੁਹਾਨੂੰ ਵੀਰ ਜੀ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ।
ਸਤਿ ਸ੍ਰੀ ਅਕਾਲ ਜੀ, ਪਹਿਲੀ ਗੱਲ ਤਾਂ ਬਹੁਤ ਚੰਗਾ ਲੱਗ ਰਿਹਾ ਤੁਸੀਂ ਆਪਣੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਥੋੜਾ ਜਿਹਾ ਸਮਾਂ ਸਾਡੇ ਰੇਡੀਓ ਤੇ ਸਾਡੇ ਟੀਵੀ ਲਈ ਕੱਢਿਆ, ਧੰਨਵਾਦ ਤੁਹਾਡਾ ਐਡਵਾਂਸ ਦੇ ਵਿੱਚ ਹੀ ਬਹੁਤ ਬਹੁਤ
ਜੀ। ਮਿਹਰਬਾਨੀ, ਇਹ ਤਾਂ ਗੱਲ ਬਣਦੀ ਸੀਗੀ ਕਾਫੀ ਚਿਰ ਤੋਂ, ਸੋ ਮਾਣ ਹੈ ਕਿ ਮੌਕਾ ਮਿਲਿਆ।
ਬਿਲਕੁਲ ਜੀ, ਸਰਦਾਰ ਜਗਮੀਤ ਸਿੰਘ ਜੀ, ਤਿੰਨ ਮੇਜਰ ਇਸ਼ੂ ਸੀ ਜਿਹਦੇ ਕਰਕੇ ਤੁਸੀਂ ਲਿਬਰਲ ਪਾਰਟੀ ਦੀ, ਟਰੂਡੋ ਗਵਰਨਮੈਂਟ ਦੀ ਤੁਸੀਂ ਬਾਹਰੋਂ ਸਪੋਰਟ ਦੇ ਰਹੇ ਸੀ, ਹੈਲਥ ਅਫੋਰਡੇਬਿਲਿਟੀ ਐਂਡ ਕਲਾਈਮੇਟ ਚੇਂਜ ਦੇ ਮਸਲੇ ਦੇ ਉੱਤੇ। ਅਫੋਰਡੇਬਿਲਿਟੀ ਦੇ ਇਸ਼ੂ ਦੇ ਉੱਤੇ ਤੁਹਾਡੇ ਨਾਲ ਥੋੜੀ ਜੀ ਗੱਲਬਾਤ ਕਰਨੀ ਚਾਹੁੰਦਾ
ਜੀ।
ਐਕਚੁਅਲੀ ਅਫੋਰਡੇਬਿਲਿਟੀ ਕਹਿ ਦਿੰਦੇ ਪਰ ਸਾਰਾ ਕੁਝ ਹੀ ਵਸੋਂ ਬਾਹਰ ਹੋ ਰਿਹਾ ਕੈਨੇਡੀਅਨਸ ਦੇ, ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ, ਘਰ ਆ ਜਿਹੜੇ ਅਫੋਰਡੇਬਲ ਨਹੀਂ ਰਹੇ, ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਫਿਕਰ ਪਿਆ ਹੋਇਆ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਬਸਰ ਕਰਨਗੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਉਹਨਾਂ ਦੀ ਗੱਲ ਸਹੀ ਹੈ, ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਇਸ ਵਕਤ, ਜਦੋਂ ਆਪਾਂ ਦੇਖੀਏ ਮਹਿੰਗਾਈ ਬਹੁਤ ਹੀ ਜ਼ਿਆਦਾ ਵਧੀ ਹੋਈ ਹੈ, ਤੇ ਖਾਸ ਕਰਕੇ ਜੇ ਆਪ ਉਹਦੇ ਥੋੜੀ ਕਾਰਨ ਖੋਜ ਕਰੀਏ ਤਾਂ ਜਿੱਥੇ ਵੀ ਆਪਾਂ ਦੇਖਦੇ ਹਾਂ ਉੱਥੇ ਕਾਰਪੋਰੇਟ ਲਾਲਚ ਕਰਕੇ ਆਪਣੀ ਮਹਿੰਗਾਈ ਵਧੀ ਹੋਈ ਹੈ। ਗਰੋਸਰੀ ਦੀ ਐਗਜ਼ਾਮਪਲ ਲੈਂਦੇ ਹਾਂ ਤਾਂ ਗਰੋਸਰੀ ਸਟੋਰ ਸਿਰਫ 5 ਨੇ ਅਸਲ ਚ ਕੈਨੇਡਾ ਪਰ, ਤੇ ਉਹ 5 ਗਰੋਸਰੀ ਸਟੋਰ ਰੈਕਰਡ ਪ੍ਰੋਫਿਟ ਬਣਾ ਰਹੇ ਨੇ, ਸਭ ਤੋਂ ਵੱਧ ਪੈਸੇ ਬਣਾ ਰਹੇ ਨੇ ਇਸ ਵਕਤ, ਤੇ ਉਸੇ ਵਕਤ ਲੋਕ ਬਹੁਤ ਹੀ ਔਖੇ ਸਮੇਂ ਚ ਲੰਘ ਰਹੇ ਨੇ ਤੇ ਅਫੋਰਡ ਹੀ ਨਹੀਂ ਕਰ ਸਕਦੇ, ਮਤਲਬ ਗਰੋਸਰੀ ਖਰੀਦਣ ਜੋਗੇ ਲੋਕ ਹੈ ਨੀ। ਚਾਰ ਬੰਦਿਆਂ ਚੋਂ ਇੱਕ ਬੰਦਾ ਆਪਣਾ ਜੋ ਖਾਣਾ ਆ ਇੱਕ ਦਿਨ ਚ ਖਾਣਾ ਸਕਿਪ ਕਰਦਾ ਕਿਉਂਕਿ ਗੁਜ਼ਾਰਾ ਨਹੀਂ ਹੁੰਦਾ, ਖਰੀਦ ਨਹੀਂ ਸਕਦਾ। ਸੋ ਬਹੁਤ ਮੁਸ਼ਕਿਲ ਆ ਤੇ ਘਰਾਂ ਦੀ ਗੱਲ ਤੁਸੀਂ ਕੀਤੀ ਹੈ, ਬਹੁਤ ਮਹਿੰਗਾਈ ਵਧੀ ਹੋਈ ਹੈ। ਉੱਥੇ ਵੀ ਆਪਾਂ ਦੇਖਦੇ ਹਾਂ ਕਿ ਕਾਰਪੋਰੇਟ ਲੈਂਡਲੋਰਡਸ ਆ ਕੇ ਆਪਣੇ ਜਿਹੜੇ ਅਫੋਰਡੇਬਲ ਘਰ ਨੂੰ ਖਰੀਦ ਰਹੇ ਨੇ, ਅਪਾਰਟਮੈਂਟਸ ਨੂੰ ਖਰੀਦ ਰਹੇ ਨੇ। ਸੋ ਬਹੁਤ ਹੀ ਮੁਸ਼ਕਿਲ ਸਮਾਂ ਆ ਤੇ ਇਸ ਕਰਕੇ ਆਪਾਂ ਕਾਫੀ ਲੜਾਈ ਜਾਰੀ ਕੀਤੀ ਹੈ, ਲੜਾਈ ਕਾਫੀ ਚਿਰ ਤੋਂ ਆਪਾਂ ਲੈ ਕੇ ਆ ਰਹੇ ਹਾਂ ਕਿ ਜਿਹੜੀ ਕਾਰਪੋਰੇਟ ਲਾਲਚ ਨੂੰ ਆਪਾਂ ਰੋਕੀਏ ਤੇ ਫਿਰ ਲੋਕਾਂ ਨੂੰ ਕੁਛ ਪ੍ਰੋਟੈਕਸ਼ਨ ਦੇਈਏ, ਲੋਕਾਂ ਦਾ ਕੁਛ ਸਾਥ ਦੇਈਏ। ਤੇ ਲੋਕਾਂ ਨੂੰ ਯਾਦ ਹੈ ਕਿ 2018 ਚ ਜਿੱਥੇ ਵੱਡੇ ਕਾਰਪੋਰੇਟ ਗਰੋਸਰੀ ਸਟੋਰ ਤੇ ਜਿਹੜੇ ਬ੍ਰੈਡ ਪ੍ਰੋਡਿਊਸਰ ਨੇ ਰਲ ਕੇ ਆਪਣੇ ਬ੍ਰੈਡ ਦੇ ਜਿਹੜਾ ਕੀਮਤਾਂ ਵਧਾਏ ਤਾਂ ਨੂੰ ਚੱਕਿਆ ਤੇ ਲੋਕਾਂ ਨੂੰ ਲੁੱਟੇ ਅਸਲ ਚ, ਤੇ ਉਹ ਗਿਲਟੀ ਵੀ ਕਸੂਰਬਾਰ ਵੀ ਲੱਭੇ ਗਏ ਤੇ ਉਹਦੇ ਸਜ਼ੇ ਵੀ ਬਹੁਤ ਥੋੜੇ ਸੀਗੇ। ਕੈਨੇਡਾ ਬ੍ਰੈਡ ਕੰਪਨੀ ਨੂੰ ਸਿਰਫ $50 million ਦਾ ਫਾਈਨ ਮਿਲਿਆ, ਹਾਲਾਂਕਿ ਇਕੱਠੇ ਸਾਰੇ ਨੇ ਕੁੱਲ ਮਿਲਾ ਕੇ $5 billion ਦਾ ਫਾਇਦਾ ਉਠਾਇਆ ਲੋਕਾਂ ਤੋਂ, ਇਹ ਜਿਹੜਾ ਕਲੂਜਨ ਕਰਕੇ ਇਕੱਠੇ ਹੋ ਕੇ ਰਲ ਕੇ ਜੋ ਕਾਨੂੰਨ ਦੇ ਖਿਲਾਫ਼ ਹੈ, ਰਲ ਕੇ ਪੈਸੇ ਆਪਣੇ ਜਿਹੜੇ ਕੀਮਤਾਂ ਵਧਾਏ, ਸਾਰੇ ਪ੍ਰਾਈਸ ਵਧਾਏ, ਉਹ ਕਾਨੂੰਨ ਦੇ ਖਿਲਾਫ਼ ਹੈ, ਉਹਦੀ ਸਜ਼ਾ ਬਹੁਤ ਥੋੜਾ ਸੀ। ਸੋ ਮੈਂ ਹੁਣੇ ਐਸੀ ਇਸ ਵਕਤ ਮੇਰੇ ਇੱਕ ਕਾਨੂੰਨ ਹੈਗਾ ਜੋ ਮੈਂ ਬਿੱਲ ਲਿਆਂਦਾ ਤੇ ਕਮੇਟੀ ਚ ਹੈਗਾ ਜਿਹਦੇ ਚ ਆਪਾਂ ਸਜ਼ਾ ਨੂੰ ਬਹੁਤ ਜ਼ਿਆਦਾ ਵਧਾਉਣਾ ਹੈ ਤਾਂ ਕਿ ਇਹੋ ਜਿਹਾ ਫੇਰ ਨਾ ਹੋਵੇ ਕਿ ਸਾਨੂੰ ਇੱਦਾਂ ਲੁੱਟਣਾ ਲੈਣ।
ਸਰਦਾਰ ਜਗਮੀਤ ਸਿੰਘ ਜੀ, ਮੈਂ ਇਹ ਕੁਸਚਨ ਤੁਹਾਨੂੰ ਐਕਚੁਅਲੀ ਕਰਨਾ ਸੀ, ਦੇਖੋ ਜਦੋਂ ਚੀਜ਼ਾਂ ਮਹਿੰਗੀਆਂ ਹੋਣ ਦੀ ਗੱਲ ਆਉਂਦੀ ਹੈ, ਇਨਫਲੇਸ਼ਨ ਦੀ ਗੱਲ ਆਉਂਦੀ ਹੈ, ਤਾਂ ਆਮ ਕਰਕੇ ਇਹ ਗੱਲ ਆ ਜਿਹੜੀ ਕਾਰਪੋਰੇਟਸ ਲੈ ਕੇ ਆਉਂਦੇ ਨੇ ਕਿ ਲੇਬਰ ਕਾਸਟ ਵੱਧ ਗਈ, ਜਦੋਂ ਕਿ ਆਪਾਂ ਉਹਦਾ ਐਨਾਲਿਸਿਸ ਕਰਦੇ ਹਾਂ ਜਿੰਨੀ ਇਨਫਲੇਸ਼ਨ ਹੋਈ ਹੁੰਦੀ ਹੈ ਉਹਦੇ ਵਿੱਚ ਲੇਬਰ ਕਾਸਟ ਤਾਂ ਬਹੁਤ ਥੋੜੀ ਵਧੀ ਹੁੰਦੀ ਹੈ, ਮਾਈਨਿਊਟ, ਪਰ ਕਾਰਪੋਰੇਟ ਗਰੀਦ ਆ ਜਿਹੜੀ ਜ਼ਿਆਦਾ ਹੁੰਦੀ ਹੈ। ਕੋਈ ਅਦਾਰਾ, ਕੋਈ ਇੰਸਟੀਟਿਊਸ਼ਨ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਹੈ, ਇਹਨਾਂ ਨੂੰ ਰਿਲਾਈਜ਼ ਕਰਾਉਣ ਲਈ ਤਿਆਰ ਨਹੀਂ, ਜਾਂ ਸਰਕਾਰ ਦੀ ਇਹ ਗੱਲ ਹੀ ਨਹੀਂ ਮੰਨਦੇਗੇ?
ਆਪਾਂ ਵੈਸੇ ਇਸ ਗੱਲ ਦੀ ਕਾਫੀ ਖੋਜ ਕੀਤੀ ਹੈ ਤੇ ਆਪਾਂ ਸਬੂਤ, ਸਾਡੇ ਕੋਲ ਸਬੂਤ ਹੈ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉਹਨਾਂ ਨੇ ਜਾਣ ਬੁੱਝ ਕੇ ਪ੍ਰੋਫਿਟਸ ਵਧਾਏ। ਇਹ ਨਹੀਂ ਹੈ ਕਿ ਉਹਨਾਂ ਨੇ ਸਿਰਫ ਖਰਚੇ ਥੋੜੇ ਜਿਹੇ ਵਧੇ, ਹਾਂਜੀ, ਪਰ ਜੇ ਖਰਚੇ ਵਧੇ ਤੇ ਫਿਰ ਉਹਨਾਂ ਨੇ ਕੀਮਤਾਂ ਉਸ ਹਿਸਾਬ ਨਾਲ ਵਧਾਏ ਤੇ ਫਿਰ ਉਹਨਾਂ ਦੀ ਪ੍ਰੋਫਿਟਸ ਉਨੇ ਰਹਿਣੇ ਸੀਗੇ, ਪਰ ਉਹਦੇ ਪ੍ਰੋਫਿਟਸ ਰੈਕਟ ਲੈਵਲ ਤੱਕ ਪਹੁੰਚੇ। ਸੋ ਇਹਦੇ ਸਾਫ਼ ਦਿਸਦਾ ਜੇ ਪ੍ਰੋਫਿਟਸ ਤਾਂ ਨੂੰ ਚਲੇ ਗਏ ਤਾਂ ਮਤਲਬ ਉਹਨਾਂ ਨੇ ਕੀਮਤਾਂ ਜ਼ਿਆਦਾ ਵਧਾਇਆ, ਜੋ ਕਿ ਬਹੁਤ ਸਾਰੇ ਹੁਣ ਇਕਾਨਮਿਸਟ ਵੀ ਮੰਨਦੇ ਨੇ ਕਿ ਇੱਦਾਂ ਹੀ ਹੋ ਰਿਹਾ ਕਿ ਇਹ ਲਾਰਜ ਕਾਰਪੋਰੇਸ਼ਨ ਲੋਕਾਂ ਨੂੰ ਲੁੱਟ ਰਹੇ ਨੇ। ਈਵਨ ਆਪਾਂ ਸੈਲਫੋਨ ਤੇ ਇੰਟਰਨੈਟ ਦੀ ਗੱਲ ਕਰਦੇ ਹਾਂ, ਕੈਨੇਡਾ ਦੇ ਵਿੱਚ ਆਪਾਂ ਸਭ ਤੋਂ ਮਹਿੰਗਾ ਦਿੰਦੇ ਹਾਂ। ਜੇ ਤੁਸੀਂ ਕਿਸੇ ਵੀ ਹੋਰ ਦੇਸ਼ ਨਾਲ ਕੰਪੇਅਰ ਕਰੋ, ਆਪਣੇ ਜਿਹੜਾ ਸੈਲਫੋਨ ਫੀਸ ਆ ਮਹੀਨੇ ਦਾ, ਸਾਡਾ ਇੰਟਰਨੈਟ ਫੀਸ ਮਹੀਨੇ ਦਾ ਬਾਕੀ ਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਆ। ਉੱਥੇ ਵੀ ਸਿਰਫ ਤਿੰਨ ਕੰਪਨੀਜ਼ ਨੇ ਸਾਨੂੰ ਲੁੱਟ ਰਹੇ ਨੇ, ਰੋਜਰਸ, ਬੈਲ ਤੇ ਟੈਲਸ। ਉਹ ਵੀ ਲਿਬਰਲ ਤੇ ਕੰਜ਼ਰਵੇਟਿਵ ਸਰਕਾਰਾਂ ਦੀ ਇਜਾਜ਼ਤ ਨਾਲ ਬਹੁਤ ਚਿਰ ਤੋਂ ਉਹ ਪੂਰੀ ਖੁੱਲੀ ਛੁੱਟੀ ਹੈ। ਸੋ ਇਹ ਬਿਲਕੁਲ ਹੀ ਸਹੀ ਗੱਲ ਹੈ ਕਿ ਉਹਨਾਂ ਦੀ ਲਾਲਚ ਕਰਕੇ, ਉਹਨਾਂ ਦੀ ਗਰੀਡ ਕਰਕੇ ਲੋਕ ਔਖੇ ਸਮੇਂ ਚ ਲੰਘ ਰਹੇ ਨੇ, ਸਾਨੂੰ ਅਸਲ ਚ ਲੁੱਟ ਰਹੇ ਨੇ ਤੇ ਪ੍ਰਾਈਸ ਗੈਜਿੰਗ ਤੇ ਪ੍ਰਾਈਸ ਫਿਕਸਿੰਗ ਇਹ ਹੋ ਰਿਹਾ। ਇਸ ਕਰਕੇ ਆਪਾਂ ਉਹ ਗੱਲ ਨੂੰ ਸਿੱਧੇ ਠੋਕ ਕੇ ਗੱਲ ਕਰ ਰਹੇ ਹਾਂ ਕਿ ਉਹ ਗੱਲ ਨੂੰ ਆਪਣਾ ਉਹਨੂੰ ਸਾਂਭਣਾ ਚਾਹੀਦਾ, ਉਹਨੂੰ ਆਪਾਂ ਠੀਕ ਕਰਨਾ ਚਾਹੀਦਾ। ਉਹ ਆਸਮ ਚ ਸਾਡਾ ਹੱਲ ਉੱਥੇ ਆ ਜੇ ਆਪਾਂ ਕਾਰਪੋਰੇਟ ਗਰੀਡ ਨੂੰ ਆਪਾਂ ਰੋਕੀਏ, ਦਬਾਅ ਪਾਈਏ, ਲੋਕਾਂ ਨੂੰ ਸਾਥ ਦਈਏ, ਕੰਜ਼ੂਮਰ ਦੀ ਪ੍ਰੋਟੈਕਸ਼ਨ ਵਧਾਈਏ, ਕਾਨੂੰਨ ਦੇ ਹਿਸਾਬ ਨਾਲ ਕਾਨੂੰਨੀ ਪ੍ਰੋਟੈਕਸ਼ਨ ਲੈ ਕੇ ਆਈਏ, ਉਸੇ ਤਰੀਕੇ ਨਾਲ ਆਪਾਂ ਲੋਕਾਂ ਨੂੰ ਕੋਈ ਸਾਥ ਦੇ ਸਕਦੇ ਹਾਂ।
ਕੋਈ ਟੂਲ ਗਵਰਨਮੈਂਟ ਕੋਲੇ ਹੈਗਾ ਉਹਨਾਂ ਦੀ ਗਰੀਡ ਨੂੰ ਕੰਟਰੋਲ ਕਰਨ ਦਾ? ਉਹ ਕਹਿ ਦੇਣਗੇ ਜੀ ਹਾਂਜੀ ਇਹਦਾ ਖਰਚੇ ਵੱਧ ਰਹੇ ਨੇ, ਜਦੋਂ ਕਿ ਜਿਵੇਂ ਤੁਸੀਂ ਵੀ ਦੱਸਿਆ ਆਪਾਂ ਗੱਲ ਕਰ ਰਹੇ ਹਾਂ, ਡਾਟਾ ਇਹ ਸ਼ੋ ਕਰਦਾ ਕਿ ਖਰਚੇ ਉਹਨੇ ਨਹੀਂ ਵਧੇ ਕੰਪੈਰੇਟਿਵਲੀ, ਉਹਨਾਂ ਦੀ ਗਰੀਡ ਵਧੀ ਆ, ਪਰ ਗੱਲ ਤਾਂ ਉਹ ਟੂਲ ਦੀ ਹੈ, ਉਹ ਕਾਨੂੰਨ ਦੀ ਹੈ, ਉਹ ਨਿਯਮ ਦੀ ਹੈ, ਵੈਦਰ ਇਹ ਲਾਗੂ ਕਿਤੇ ਹੋਊਗਾ ਵੀ ਜਾਂ ਟੂਲ ਸਰਕਾਰ ਦੇ ਹੱਥ ਚ ਆਊਗਾ ਵੀ ਕਿ ਨਹੀਂ ਆਊਗਾ? ਇਹ
ਟੂਲ ਹੈਗੇ, ਹੁਣ ਵਰਤਣ ਦਾ ਸਵਾਲ ਆ ਕਿ ਸਰਕਾਰ ਵਰਤੂਗੇ ਕਿ ਨਹੀਂ। ਸੋ ਪਿਛਲੇ ਆਪਾਂ ਜਿੰਨੇ ਵੀ ਫੈਡਰਲ ਖੇਤਰ ਚ ਸਰਕਾਰ ਬਣੇ ਲਿਬਰਲ ਤੇ ਕੰਜ਼ਰਵੇਟਿਵ, ਉਹਨਾਂ ਨੇ ਕਦੇ ਵਰਤਿਆ ਨਹੀਂ। ਪਰ ਮੈਂ ਤੁਹਾਨੂੰ ਇਗਜ਼ਾਮਪਲ ਦੇਖ ਸਕਦਾ, ਇੱਕ ਆਪਾਂ ਰੀਸੈਂਟਲੀ ਮਤਾ ਪਾਇਆ ਸੀ ਜਿਹਦੇ ਚ ਆਪਾਂ ਸੁਜੈਸਟ ਕੀਤਾ ਇੱਕ ਟੂਲ, ਇੱਕ ਹਥਿਆਰ ਜਿਹੜਾ ਆਪਾਂ ਵਰਤ ਸਕਦੇ, ਉਹ ਹੈਗਾ ਪ੍ਰਾਈਸ ਕੈਪ। ਆਪਾਂ ਪ੍ਰਾਈਸ ਕੈਪ ਵੀ ਲਾ ਸਕਦੇ ਹਾਂ। ਹੁਣ ਫਰਾਂਸ ਨੇ ਇਹੀ ਕੀਤਾ, ਫਰਾਂਸ ਦੇ ਵਿੱਚ ਜ਼ਿਆਦਾ ਰਿਟੇਲਰਸ ਨੇ 75, ਸੋ 75 ਮਤਲਬ ਰਿਟੇਲਰਸ, ਉਹਨਾਂ ਨੇ 5000 ਜਿਹੜੇ ਇਸੈਂਸ਼ਲ ਗੁੱਡਸ, ਆਪਣੇ ਜਿਹੜੇ ਦੁੱਧ ਹੋ ਗਿਆ, ਆਪਣਾ ਮੱਖਣ ਹੋ ਗਿਆ, ਜਿਹੜੇ ਬ੍ਰੈਡ ਹੋ ਗਿਆ, ਆਪਣੇ ਇਸੈਂਸ਼ਲ ਗੁੱਡਸ ਨੂੰ 5000 ਆਈਟਮਸ ਦੀ ਪ੍ਰਾਈਸਿਸ ਨੂੰ ਘਟਾਏ। ਉਹਨਾਂ ਨੇ ਜਾਣ ਬੁੱਝ ਕੇ ਇੱਦਾਂ ਕੀਤਾ, ਧੱਕੇ ਨਾਲ, ਬਸ ਫੋਰਸ ਕਰਕੇ ਸਰਕਾਰ ਨੇ ਕੀਤਾ। ਸੋ ਆਪਾਂ ਇੱਦਾਂ ਦੀ ਵੀ ਆਪਾਂ ਵੀ ਕਰ ਸਕਦੇ ਹਾਂ। ਯੂਰਪੀਅਨ ਯੂਨੀਅਨ ਤੇ ਜਰਮਨੀ ਨੇ ਪ੍ਰਾਈਸ ਕੈਪਸ ਲਾਏ ਐਨਰਜੀ ਉੱਤੇ, ਕਿ ਆਪਾਂ ਇਸ ਤੋਂ ਬਾਅਦ ਕੰਪਨੀਜ਼ ਨੂੰ ਵੇਚਣ ਨਹੀਂ ਦੇਣਾ, ਇਸ ਕੀਮਤ ਤੋਂ ਬਾਅਦ, ਇਸ ਪ੍ਰਾਈਸ ਤੋਂ ਬਾਅਦ ਨਹੀਂ ਵੇਚਣ ਦੇਣਾ. ਸੋ ਇਹੋ ਜਿਹੇ ਆਪਾਂ ਕੰਟਰੋਲਸ ਰੱਖ ਸਕਦੇ ਹਾਂ. ਕੈਨੇਡਾ ਤੇ US ਨੇ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਵਰਲਡ ਵਾਰ ਜਿਹੜੇ ਦੁਨੀਆਂ ਦੇ ਜੰਗ ਸੀਗੇ ਉਸ ਵੇਲੇ ਵੀ ਪ੍ਰਾਈਸ ਕੈਪਸ ਪ੍ਰੋਫਿਟ ਕੰਟਰੋਲ ਦਾ ਹਥਿਆਰ ਵਰਤਿਆ, ਹੁਣ ਨਹੀਂ ਵਰਤ ਰਹੇ ਨੇ. ਪਰ ਹੋਰ ਤੇ ਹੋਰ ਇਕਾਨਮਿਸਟ ਕਹਿ ਰਹੇ ਨੇ ਕਿ ਇਹ ਚੰਗੀ ਇਹ ਗੱਲ ਸਾਨੂੰ ਇਹ ਟੂਲ ਨੂੰ ਸਾਨੂੰ ਵਰਤਣਾ ਚਾਹੀਦਾ. ਅਸਲ ਚ ਜੇ ਸਭਾ ਸਿੱਧੀ ਲਫ਼ਜ਼ ਚ ਕਹੀਏ ਕਿ ਜੇ ਹੁਣ ਸਰਕਾਰ ਬਣੀ ਹੈ ਆਮ ਲੋਕਾਂ ਦੀ ਰਾਖੀ ਕਰਨ ਵਾਸਤੇ, ਹੁਣ ਜੇ ਮੈਂ ਆਮ ਬੰਦਾ ਹੈਗਾ, ਮੈਂ ਗਰੋਸਰੀ ਸਟੋਰ ਜਾਂਦਾ, ਮੇਰਾ ਕੋਲ ਕੀ ਪਾਵਰ ਹੈਗਾ ਕਿ ਮੈਂ ਗਰੋਸਰੀ ਸਟੋਰ ਨੂੰ ਰੋਕਾਂ ਮੈਨੂੰ ਲੁੱਟਣ ਤੋਂ? ਉਸੇ ਕਰਕੇ ਸਾਨੂੰ ਸਰਕਾਰ ਬਣੀਆਂ ਨੇ ਕਿ ਲੋਕਾਂ ਦੀ ਰਾਖੀ ਕਰੇ, ਲੋਕਾਂ ਨੂੰ ਪ੍ਰੋਟੈਕਸ਼ਨ ਦੇ, ਕਾਨੂੰਨ ਬਣਾਉਣ ਕਿ ਲੋਕ ਲੁੱਟ ਜਿਹੜੇ ਵੱਡੇ ਕਾਰਪੋਰੇਸ਼ਨ ਲੋਕਾਂ ਨੂੰ ਲੁੱਟ ਨਾ ਲੈਣ. ਸੋ ਇਸ ਕਰਕੇ ਆਪਾਂ ਬਹੁਤ ਪ੍ਰੈਸ਼ਰ ਪਾ ਰਹੇ ਹਾਂ ਕਿ ਸਾਨੂੰ ਪ੍ਰੋਟੈਕਸ਼ਨ ਦੀ ਲੋੜ ਹੈ, ਲੋਕਾਂ ਨੂੰ ਰਾਖੀ ਕਰਨ ਦੀ ਲੋੜ ਹੈ, ਤੇ ਇਹ ਵੱਡੇ ਕਾਰਪੋਰੇਸ਼ਨ ਨੂੰ ਕੋਈ ਦਬਾਅ ਪਾਉਣੀ ਚਾਹੀਦੀ ਹੈ, ਤੇ ਇਸ ਕਰਕੇ ਆਪਾਂ ਇਸ ਗੱਲ ਦੀ ਨੁਮਾਇੰਦਗੀ ਕਰ ਰਹੇ ਹਾਂ.
ਤੇ ਦੂਸਰੇ ਪਾਸੇ ਜਿਹੜੀਆਂ ਵੇਜਸ ਨੇ ਉਹ ਕੋਸਟ ਆਫ ਲਿਵਿੰਗ ਇੰਡੈਕਸ ਦੇ ਹਿਸਾਬ ਦੇ ਨਾਲ ਨਹੀਂ ਵੱਧ ਰਹੀਆਂ, ਮਹਿੰਗਾਈ ਛਾਲਾ ਮਾਰ ਕੇ ਵੱਧ ਰਹੀ ਹੈ, ਪਰ ਵੇਜਸ ਆ ਜਿਹੜੀਆਂ ਉਹ ਸਟੈਗਨੈਂਟ ਨੇ, ਬਹੁਤ ਥੋੜੇ ਪ੍ਰਪੋਰਸ਼ਨ ਦੇ ਵਿੱਚ ਵੇਜਸ ਵੱਧ ਰਹੀਆਂ ਨੇ, ਉਹਦੇ ਬਾਰੇ ਤੁਹਾਡਾ ਕੀ ਮੰਨਣਾ ਜੀ?
ਬਿਲਕੁਲ ਤੁਹਾਡੀ ਗੱਲ ਸਹੀ ਹੈ, ਤੇ ਜੇ ਵੇਜਸ ਨਾ ਵਧਣ ਤੇ ਮਹਿੰਗਾਈ ਵਧਦੀ ਜਾਂਦੀ ਹੈ, ਅਸਲ ਚ ਲੋਕਾਂ ਨੂੰ ਪੇ ਘੱਟ ਮਿਲ ਰਿਹਾ ਤੇ ਵੇਜ ਘੱਟ ਹੈ. ਜੇ ਹੁਣ ਮਹਿੰਗਾਈ ਵੱਧ ਰਹੀ ਹੈ ਤੇ ਮੇਰੀ ਤਨਖਾਹ ਨਹੀਂ ਵੱਧਦੀ, ਮਤਲਬ ਆਮ ਬੰਦੇ ਨੂੰ ਏਦਾਂ ਮਹਿਸੂਸ ਹੋ ਰਿਹਾ ਕਿ ਮੇਰਾ ਤਾਂ ਤਨਖਾਹ ਘੱਟ ਗਈ ਫਿਰ. ਸੋ ਇਹ ਗਲਤ ਆ. ਇੱਕ ਹਥਿਆਰ ਹੈ ਜੋ ਆਪਾਂ ਬਹੁਤ ਪ੍ਰੈਸ਼ਰ ਪਾਉਂਦੇ ਹਾਂ ਕਿ ਹੋਰ ਤੇ ਹੋਰ ਆਪਾਂ ਵਰਤੀ ਹੈ, ਉਹ ਕਿ ਜਿੰਨੇ ਵੱਧ ਤੋਂ ਵੱਧ ਲੋਕ ਮਜ਼ਦੂਰ ਆਮ ਲੋਕ ਜਿਹੜੇ ਕੰਮ ਕਰਨ ਵਾਲੇ ਲੋਕ ਹੈਗੇ, ਜਿੰਨੇ ਵੱਧ ਤੋਂ ਵੱਧ ਲੋਕਾਂ ਕੋਲ ਯੂਨੀਅਨ ਦਾ ਪਾਵਰ ਹੋਵੇ, ਯੂਨੀਅਨ ਦੇ ਨਾਲ ਫਿਰ ਲੜ ਲੜ ਕੇ ਹੋਰ ਤਨਖਾਹਾਂ ਆਪਾਂ ਵਧਾ ਸਕਦੇ ਹਾਂ, ਉਹ ਹਥਿਆਰ ਜ਼ਰੂਰੀ ਹੈ. ਇਸ ਕਰਕੇ ਆਪਾਂ ਰੀਸੈਂਟਲੀ ਸਰਕਾਰ ਨੂੰ ਧੱਕੇ ਕਰਕੇ ਇੱਕ ਕਾਨੂੰਨ ਪਾਸ ਕਰਵਾਇਆ ਜੋ ਕਿ ਐਂਟੀ ਸਕੈਬ ਲੈਜਿਸਲੇਸ਼ਨ ਹੈ. ਉਹ ਕੀ ਹੁੰਦਾ, ਜਦੋਂ ਕੋਈ ਵਰਕਰ ਸਟ੍ਰਾਈਕ ਤੇ ਜਾਂਦਾ, ਕਈ ਵਾਰੀ ਇੰਪਲੋਇਰ ਰਿਪਲੇਸਮੈਂਟ ਸਕੈਬ ਨੂੰ ਲੈ ਕੇ ਆਉਂਦਾ, ਮਤਲਬ ਹੋਰ ਬੰਦਾ ਲੈ ਕੇ ਆਉਂਦਾ ਕੰਮ ਕਰਨ ਨੂੰ, ਜਿਹੜਾ ਫਿਰ ਜਿਹੜਾ ਬੰਦਾ ਸਟ੍ਰਾਈਕ ਤੇ ਆ ਉਹਦਾ ਫਿਰ ਸਾਰਾ ਜ਼ੋਰ ਘਟਦਾ ਆ, ਕਮਜ਼ੋਰ ਹੋ ਜਾਂਦਾ, ਕਿਉਂਕਿ ਸਟ੍ਰਾਈਕ ਦਾ ਇਹੀ ਕਾਰਨ ਹੈ ਕਿ ਆਪਾਂ ਬਿਜ਼ਨਸ ਨੂੰ ਹੌਲੀ ਕਰੀਏ ਜਾਂ ਰੋਕੀਏ ਜਦ ਤੱਕ ਸਾਡੇ ਡਿਮਾਂਡਸ ਪੂਰੀ ਨਾ ਹੋਣ. ਜਦੋਂ ਰਿਪਲੇਸਮੈਂਟ ਵਰਕਰਸ ਆਉਂਦੇ ਨੇ ਫਿਰ ਵਰਕ ਮਜ਼ਦੂਰਾਂ ਦਾ ਨੁਕਸਾਨ ਪੈਂਦਾ. ਸੋ ਉਹ ਆਪਾਂ ਬੈਨ ਕਰਵਾਇਆ ਫੈਡਰਲ ਲੈਵਲ ਤੇ ਹੁਣ ਆਪਾਂ ਦੇਖਿਆ ਕਿ ਹੋਰ ਸੂਬੇ ਵੀ ਫਾਲੋ ਕਰ ਰਹੇ ਨੇ. ਮੈਨੀਟੋਬਾ ਨੇ ਰੀਸੈਂਟਲੀ ਅਨਾਊਂਸ ਕੀਤਾ ਕਿ ਉਹ ਵੀ ਇਹੋ ਜਿਹੇ ਸਕੈਬ ਵਰਕਰਸ, ਰਿਪਲੇਸਮੈਂਟ ਵਰਕਰਸ ਨੂੰ ਬੈਨ ਕਰ ਰਹੇ ਨੇ. ਸੋ ਇਹੋ ਜਿਹੇ ਪ੍ਰਾਬਲਮ ਨਾਲ ਆਪਾਂ ਮਜ਼ਦੂਰਾਂ ਦੀ, ਵਰਕਰਸ ਦੀ ਪਾਵਰ ਆਪਾਂ ਹੋਰ ਵਧਾ ਸਕਦੇ ਹਾਂ. ਪਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਾਨੂੰ ਵੇਜਸ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਵੇਜਸ ਇਨਫਲੇਸ਼ਨ ਦੇ ਹਿਸਾਬ ਨਾਲ ਵਧਣੇ ਚਾਹੀਦੇ ਨੇ. ਆਮ ਬੰਦਾ ਗੁਜ਼ਾਰਾ ਕਿਵੇਂ ਕਰੂਗਾ ਜੇ ਵੇਜਸ ਨਾ ਦੇਣਾ, ਖਰਚ ਦੇ ਹਿਸਾਬ ਨਾਲ ਨਾ ਵਧਣ?
ਸਰਦਾਰ ਜਗਮੀਤ ਸਿੰਘ ਜੀ, ਇੰਟਰਸਟ ਰੇਟ ਵਧਣ ਦੇ ਨਾਲ ਦੇਖੋ ਬੈਂਕ ਆਫ ਕੈਨੇਡਾ ਕਹਿੰਦੀ ਹੈ ਕਿ ਇਹਦੇ ਨਾਲ ਮਹਿੰਗਾਈ ਘਟੂਗੀ, ਪਰ ਮਾਹਰ ਕਹਿੰਦੇ ਨੇ ਕਿ ਇੰਟਰਸਟ, ਹੋਰ ਵੀ ਬਹੁਤ ਸਾਰੇ ਕਾਰਨ ਨੇ ਮਹਿੰਗਾਈ ਵਧਣ ਦੇ, ਕਾਰਪੋਰੇਟ ਗਰੀਡ ਦੀ ਆਪਾਂ ਗੱਲ ਕੀਤੀ ਹੈ, ਪਰ ਇੰਟਰਸਟ ਰੇਟ ਵਧਣ ਦੇ ਨਾਲ ਵੀ ਮਹਿੰਗਾਈ ਹੈ ਜਿਹੜੀ 30% 25% ਟੂ 30% ਕੰਟਰੀਬਿਊਸ਼ਨ ਇੰਟਰਸਟ ਰੇਟ ਵਧਣ ਦਾ ਹੋ ਇਹ ਰਿਹਾ ਵੀ ਵਰਕਿੰਗ ਕਲਾਸ ਤਾਂ ਜਿਹੜੀ ਹੈਗੀ ਆ ਜਿਹੜੀ ਮਤਲਬ ਆਰਥਿਕ ਤੌਰ ਤੇ ਬਿਲਕੁਲ ਨੀਚੇ ਨੇ ਉਹ ਤਾਂ ਨਪੀੜੇ ਜਾ ਰਹੇ ਨੇ, ਕਸੇ ਜਾ ਰਹੇ ਨੇ, ਮਿਡਲ ਕਲਾਸ ਦਾ ਵੱਡਾ ਪੋਰਸ਼ਨ ਲੋਅਰ ਕਲਾਸ ਦੇ ਵਿੱਚ ਕਨਵਰਟ ਹੋ ਰਿਹਾ ਇੰਟਰਸਟ ਰੇਟ ਵਧਣ ਦੇ ਨਾਲ ਹੀ. ਦੇਖੋ ਜੇ ਇਹਨੂੰ ਘਰਾਂ ਦੇ ਇੰਟਰਸਟ ਰੇਟ ਨਾਲ ਜੋੜ ਕੇ ਵੇਖਦੇ ਹਾਂ, ਸਪੋਜ਼ ਕੋਈ ਸਾਲ ਦਾ $50,000 ਇੰਸਟਾਲਮੈਂਟ ਦੇ ਵਿੱਚ ਜਾਂਦਾ ਸੀ ਕਿਸੇ ਦਾ, ਕੋਈ $4,000 ਮਹੀਨੇ ਦੀ ਬੰਦਾ ਇੰਸਟਾਲਮੈਂਟ ਦਿੰਦਾ ਸੀ, ਉਹਦੇ ਚ ਪਾਰਟਲੀ ਪ੍ਰਿੰਸੀਪਲ ਵਾਪਸ ਹੁੰਦਾ ਸੀ, $2,500 ਇੰਟਰਸਟ ਪੇ ਹੁੰਦਾ ਸੀ, ਪਰ ਹੁਣ ਇੰਟਰਸਟ ਪ੍ਰਿੰਸੀਪਲ ਤਾਂ ਪੇ ਹੀ ਨਹੀਂ ਹੋ ਰਿਹਾ, 50,000 ਮਤਲਬ 4,000 ਮਹੀਨੇ ਦਾ ਉਹ ਇੰਟਰਸਟ ਹੀ ਜਾ ਰਿਹਾ, ਪ੍ਰਿੰਸੀਪਲ ਪੇ ਆਫ ਨਹੀਂ ਹੋ ਰਿਹਾ. ਇਹਦਾ ਮਤਲਬ ਜਿਹੜਾ 20-25,000 ਪ੍ਰਿੰਸੀਪਲ ਉਹਨੇ ਸੇਵ ਕਰਨਾ ਸੀ ਆਮ ਬੰਦੇ ਨੇ, ਉਹ ਤਾਂ ਉਹਦੀ ਜੇਬ ਦੇ ਵਿੱਚੋਂ ਨਿਕਲ ਗਿਆ. ਇਹਦੇ ਕਰਕੇ ਜਿਹੜੀ ਮਿਡਲ ਕਲਾਸ ਆ ਉਹ ਲਗਾਤਾਰ ਨੀਚੇ ਵਾਲੀ ਕਲਾਸ ਕਨਵਰਟ ਹੋ ਰਹੀ ਹੈ. ਤੁਸੀਂ ਕੀ ਕਹੋਗੇ, ਇੰਟਰਸਟ ਰੇਟ ਨੇ ਕੰਟਰੀਬਿਊਟ ਕੀਤਾ ਇਟ ਸੈਲਫ ਇਨਫਲੇਸ਼ਨ ਨੂੰ ਵਧਾਉਣ ਦੇ ਵਿੱਚ?
ਉਹ ਬਿਲਕੁਲ ਬਹੁਤ ਸਾਫ ਦਿਸਦਾ ਆ ਕਿ ਇੰਟਰਸਟ ਰੇਟਸ ਆਪਾਂ ਬੈਂਕ ਆਫ ਕੈਨੇਡਾ ਨਾਲ ਬਿਲਕੁਲ ਹੀ ਆਪਾਂ ਡਿਸਐਗਰੀਮੈਂਟ ਆਪਾਂ ਨਿਕੇਜੀ ਕੀਤੀ ਆ ਕਿ ਤੁਹਾਡਾ ਅਪਰੋਚ ਗਲਤ ਆ. ਜੋ ਇਨਫਲੇਸ਼ਨ ਆਪਾਂ ਦੇਖ ਰਹੇ ਹਾਂ ਤੁਸੀਂ ਇੰਟਰਸਟ ਰੇਟਸ ਵਧਾਉਣ ਨਾਲੋਂ ਉਹਦਾ ਹੱਲ ਨਹੀਂ ਹੋ ਸਕਦਾ, ਕਿਉਂਕਿ ਉਹਦੇ ਕਾਰਨ ਬਹੁਤ ਹੋਰ ਚੀਜ਼ਾਂ ਨੇ. ਕਾਰਪੋਰੇਟ ਗਰੀਡ ਦੀ ਐਗਜ਼ਾਮਪਲ ਦਿੱਤੀ ਆ, ਹੋਰ ਵੀ ਕਾਰਨ ਨੇ, ਸਪਲਾਈ ਚੇਨ ਉਹਦੇ ਵੀ ਅਸਰ ਹੈ, ਜਿਹੜਾ ਜੰਗ ਚੱਲ ਰਿਹਾ ਯੂਕਰੇਨ ਦੇ ਵਿੱਚ ਉਹਦਾ ਵੀ ਅਸਰ ਚੱਲ, ਬਹੁਤ ਹੋਰ ਕਾਰਨ ਨੇ ਜਿਹੜਾ ਇੰਟਰਸਟ ਰੇਟ ਵਧਾਉਣ ਨਾਲ ਤੁਸੀਂ ਉਹ ਗੱਲਾਂ ਦੇ ਸਾਹਮਣਾ ਨਹੀਂ ਕਰ ਸਕਦੇ, ਜੋ ਉਹਦਾ ਹੱਲ ਨਹੀਂ ਕਰ ਸਕਦੇ. ਸੋ ਆਪਾਂ ਬਹੁਤ ਨਿਖੇਧੀ ਕੀਤੀ ਆ ਕਿ ਹਾਲਾਂਕਿ ਤੁਸੀਂ ਬੈਂਕ ਆਫ ਕੈਨੇਡਾ ਚਾਹੁੰਦੇ ਸੀ ਕਿ ਇੰਟਰਸਟ ਰੇਟ ਵਧਾਉਣ ਨਾਲੋਂ ਇਨਫਲੇਸ਼ਨ ਘਟੂ, ਸਗੋਂ ਉਹਨਾਂ ਨੇ ਇਨਫਲੇਸ਼ਨ ਹੋਰ ਵਧਾਈ, ਕਿਉਂਕਿ ਜਿਹੜੀ ਲੋਕਾਂ ਦੀ ਮਹਿੰਗਾਈ, ਖਾਸ ਕਰਕੇ ਜਿਹੜੀ ਮੋਰਗੇਜ ਤੁਸੀਂ ਗੱਲ ਕੀਤੀ ਹੈ, ਈਵਨ ਰੈਂਟ, ਕਿਉਂਕਿ ਜਿਨ੍ਹਾਂ ਦੇ ਮੋਰਗੇਜ ਵਧਾਏ ਉਹਨਾਂ ਨੇ ਫਿਰ ਨਾਲ ਦੇ ਨਾਲ ਰੈਂਟ ਵੀ ਚੱਕਿਆ, ਸੋ ਜਿਹੜਾ ਹਾਊਸਿੰਗ ਦਾ ਖਰਚਾ ਵੱਧ ਗਿਆ, ਸੋ ਉਹਦੀ ਜਿਹੜੀ ਇਨਫਲੇਸ਼ਨ ਇੰਟਰਸਟ ਕਰਕੇ ਉੱਥੇ ਦੇ ਉੱਥੇ ਰਹਿ ਗਿਆ, ਮਤਲਬ ਇਨਫਲੇਸ਼ਨ ਉਸ ਪੱਖੋਂ ਬਹੁਤ ਵੱਧ ਗਿਆ, ਹਾਊਸਿੰਗ ਕਾਸਟ ਲੋਕਾਂ ਦੇ ਰੋਜ਼ ਦੇ ਜਿਹੜਾ ਮਹੀਨੇ ਦਾ ਆਪਾਂ ਦਿੰਦੇ ਹਾਂ ਜਿਹੜੇ ਕਿਸ਼ਤ ਦਿੰਦੇ ਹਾਂ ਉਹ ਵੱਧ ਗਿਆ, ਸੋ ਬਹੁਤ ਮੁਸ਼ਕਿਲ ਹੋ ਗਿਆ ਲੋਕਾਂ ਵਾਸਤੇ, ਸੋ ਆਪਾਂ ਬੈਂਕ ਆਫ ਕੈਨੇਡਾ ਦੇ ਨਾਲ ਬਿਲਕੁਲ ਹੀ ਆਪਾਂ ਸਹਿਮਤ ਨਹੀਂ ਹੈਗੇ ਹਾਂ ਜੋ ਉਹਨਾਂ ਨੇ ਕਦਮ ਚੁੱਕੇ ਆ, ਸ਼ੁਰੂ ਤੋਂ ਆਪਾਂ ਕਿਹਾ ਸੀ ਕਿ ਗੱਲ ਸੀ ਤੇ ਹੁਣ ਵੀ ਆਪਾਂ ਕਹਿੰਦੇ ਹਾਂ ਕਿ ਉਹਨਾਂ ਦਾ ਤਰੀਕਾ ਦਾ ਫਾਇਦਾ ਨਹੀਂ ਸੀ ਕਰ ਸਕਾ, ਨੁਕਸਾਨ ਬਹੁਤ ਜ਼ਿਆਦਾ ਪਿਆ ਲੋਕਾਂ ਨੂੰ।
ਹੈਲਥ ਵਾਲੇ ਮਸਲੇ ਤੇ ਤੁਸੀਂ ਬਾਹਰੋਂ ਸਪੋਰਟ ਕਰਦੇ ਰਹੇ ਗਵਰਨਮੈਂਟ ਦੀ, ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਮਸਲਿਆਂ ਦੇ ਉੱਤੇ ਤੁਸੀਂ ਹੈਲਥ ਵਾਲੇ ਇਸ਼ੂ ਦੇ ਉੱਤੇ ਤੁਸੀਂ ਸੰਤੁਸ਼ਟ ਸਮਝਦੇ ਹੋ ਕਿ ਵਰਕਿੰਗ ਕਲਾਸ ਨੂੰ ਜਾਂ ਆਮ ਕੈਨੇਡੀਅਨ ਨੂੰ ਤੁਸੀਂ ਕੁਝ ਲੈ ਕੇ ਦਿੱਤਾ ਹੈਲਥ ਵਾਲੇ ਸੈਕਟਰ ਦੇ ਵਿੱਚ ਆਪਣੇ ਪ੍ਰੈਸ਼ਰ ਕਰਕੇ ਬਾਹਰੋਂ ਸਪੋਰਟ ਕਰਨ ਦਾ ਤੁਹਾਨੂੰ ਕੋਈ ਫਾਇਦਾ ਲੱਗਦਾ ਹੋਵੇ?
ਜੀ ਜੀ, ਮੇਨ ਜਿਹੜਾ ਲੋਕਾਂ ਨੂੰ ਫਾਇਦਾ ਹੋਇਆ ਉਹ ਦੰਦ ਸਭਾਵਾਂ 2 ਮਿਲੀਅਨ ਸੀਨੀਅਰਸ ਨੂੰ ਰਜਿਸਟਰ ਹੋ ਗਏ, ਲੱਖਾਂ ਦੀ ਗਿਣਤੀ ਸੀਨੀਅਰਸ ਨੂੰ ਆਪਣੀ ਸਹੂਲਤ ਮਿਲੀ ਹੈ। ਮੈਂ ਖੁਦ ਇੱਕ ਬਜ਼ੁਰਗ ਨੂੰ ਮਿਲਿਆ, ਉਹਦਾ ਨਾਂ ਸੀਗਾ ਸੂਜ਼ਨ, ਤੇ ਉਹ ਡੈਂਟਿਸਟ ਦੇ ਦਫ਼ਤਰ ਚ ਬੈਠੀ ਸੀਗੀ ਤੇ ਡੈਂਟਿਸਟ ਦੇ ਚੇਅਰ ਚ ਬੈਠੀ ਸੀ ਤੇ ਉਹਦੇ ਸਾਰੇ ਦੰਦ ਅਸਲ ਚ ਟੁੱਟ ਗਏ ਸੀਗੇ, ਉਹਨੇ ਕੈਂਸਰ ਸਰਵਾਈਵ ਕੀਤਾ ਪਰ ਕੈਂਸਰ ਦਾ ਟ੍ਰੀਟਮੈਂਟ ਕਰਕੇ ਉਹਦੇ ਸਾਰੇ ਦੰਦ ਉਪਰਲੇ ਤਾਂ ਸਾਰੇ ਹੀ ਖਰਾਬ ਹੋ ਗਏ, ਹੇਠਲਾ ਆਲੇ ਤਕਰੀਬਨ ਅੱਧੇ ਖਰਾਬ ਹੋ ਗਏ ਸੀਗੇ, ਤੇ ਉਹਨਾਂ ਨੇ ਉਹਦੇ ਕੋਲ ਫੋਟੋ ਸੀ 2 ਸਾਲ ਪਹਿਲਾਂ ਦੀ ਕਿ ਮੇਰੇ ਪਹਿਲਾਂ ਮੈਂ ਮੁਸਕਰਾਉਂਦੀ ਸੀਗੀ, ਇਹ ਮੇਰਾ ਸਮਾਇਲ ਸੀ, ਮੈਂ ਇਹ ਵਾਪਸ ਲੈਣਾ ਚਾਹੁੰਦੀ ਹਾਂ, ਤੇ ਉਸੇ ਕੁਰਸੀ ਚ ਬੈਠੇ ਡੈਂਟਿਸਟ ਦੇ ਨਾਲ ਡੈਂਚੁਰਿਸਟ ਦੋਨੇ ਸੀਗੇ, ਤਾਂ ਕਹਿੰਦੇ ਆਪਾਂ ਇਹ ਕਰ ਸਕਦੇ ਇਹ ਪ੍ਰੋਗਰਾਮ ਦੇ ਨਾਲ, ਤੇ ਮੈਂ ਨਾਲ ਉੱਥੇ ਖੜਾ ਸੀਗਾ, ਮੈਂ ਦੇਖਣਾ ਸੀਗਾ ਕਿ ਇਹਦਾ ਕੀ ਫਾਇਦਾ ਹੋਊਗਾ, ਤੇ ਉਹਨਾਂ ਨੇ ਕਿਹਾ ਫਿਰ ਇਸ ਬੰਦੇ ਕਰਕੇ ਇਹ ਤੁਹਾਨੂੰ ਇਹ ਸਹੂਲਤ ਮਿਲ ਰਿਹਾ, ਇਹਨੇ ਫਿਰ ਮੇਰਾ ਬਾਂਹ ਫੜਿਆ ਤੇ ਧੰਨਵਾਦ ਕਿਹਾ, ਮੈਂ ਕਿਹਾ ਨਹੀਂ ਮੈਨੂੰ ਧੰਨਵਾਦ ਕਰਨ ਦੀ ਲੋੜ ਨਹੀਂ, ਇਹ ਮੇਰੀ ਜ਼ਿੰਮੇਵਾਰੀ ਸੀਗੀ ਕਿ ਮੈਂ ਕੁਛ ਨਾ ਕੁਛ ਲੋਕਾਂ ਵਾਸਤੇ ਕਰਨਾ ਚਾਹੁੰਦਾ ਸੀਗਾ ਇਸ ਸਮੇਂ ਦੇ ਨਾਲ ਜਿਸ ਆਪਾਂ ਘੱਟ ਗਿਣਤੀ ਸਰਕਾਰ ਦੇ ਵਿੱਚ ਹੈਗੇ ਹਾਂ, ਸੋ ਇਹ ਸਹੂਲਤ ਹੁਣ ਬਜ਼ੁਰਗਾਂ ਨੂੰ ਮਿਲਿਆ, ਆਉਣ ਵਾਲੇ ਸਮੇਂ ਚ ਮਤਲਬ ਇਸ ਮਹੀਨੇ ਦੇ ਅੰਤ ਤੱਕ ਬੱਚਿਆਂ ਨੂੰ ਵੀ ਮਿਲੂਗਾ 18 ਸਾਲ ਤੇ ਘੱਟ ਬੱਚਿਆਂ ਨੂੰ, ਤੇ ਫਿਰ ਸਾਲ ਦੇ ਅੰਤ ਤੱਕ ਆਪਾਂ ਸ਼ੁਰੂ ਕਰਾਂਗੇ ਕਿ ਸਾਰਿਆਂ ਨੂੰ ਜਿਹੜੇ ਵੀ 90,000 ਤੋਂ ਘੱਟ ਕਮਾਉਂਦਾ ਜਿਹਨੇ ਕੋਈ ਕਵਰੇਜ ਹੈ ਨਹੀਂ ਉਹਨੂੰ ਆਪਾਂ ਇਹ ਸਹੂਲਤ ਦਵਾਵਾਂਗੇ, ਸੋ ਇਹ ਆਪਣੀ ਕਾਫੀ ਵੱਡੀ ਦੇਣ ਹੈ ਜੋ ਲੋਕਾਂ ਨੂੰ ਘੱਟੋ ਘੱਟ $1,000 ਦੀ ਬਚਤ ਹੋਊਗੀ, ਕਿਉਂਕਿ ਜੇ ਤੁਸੀਂ ਡੈਂਟਿਸਟ ਕੋਲ ਜਾਂਦੇ ਹੋ ਕੋਈ ਸੀਰੀਅਸ ਚ ਕੋਈ ਕੰਮ ਹੁੰਦਾ $1,000 ਲੱਗ ਹੀ ਜਾਂਦਾ ਆ, ਸੋ ਉਹ ਆਪਾਂ ਕਵਰ ਕਰ ਦਾਂਗੇ ਸਾਰਾ ਜਿੰਨਾ ਵੀ ਖਰਚਾ ਆ, ਉਹ ਇਹਦਾ ਕੋਈ ਲਿਮਿਟ ਨਹੀਂ, ਜੇ ਤੁਹਾਨੂੰ ਮਜਬੂਰ ਹੈ ਜੇ ਤੁਹਾਨੂੰ ਲੋੜ ਹੈ ਸਿਹਤ ਵਾਸਤੇ ਤਾਂ ਤੁਸੀਂ ਜਾ ਸਕਦੇ ਹੋ, ਸੋ ਕਾਫੀ ਵਧੀਆ ਪ੍ਰੋਗਰਾਮ ਬਣਾਇਆ ਤੇ ਉਹਦੇ ਹੋਰ ਆਪਾਂ ਜਿੰਨੀ ਵੀ ਕੋਈ ਨਖੇਦੀਆਂ ਆਉਂਦੀਆਂ ਨੇ ਆਪਾਂ ਉਹਦੇ ਹੱਲ ਕਰਦੇ ਜਾ ਰਹੇ ਹਾਂ, ਪਰ ਇਹ ਕਾਫੀ ਫਾਇਦਾ ਆ। ਦੂਜੀ ਗੱਲ ਆਪਾਂ ਜੋ ਸ਼ੁਰੂ ਕਰਵਾਇਆ ਉਹ ਹੈਗਾ ਜਿਹੜਾ ਸ਼ੂਗਰ, ਜੇ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ, ਡਾਇਬੀਟੀਜ਼ ਦੀ ਬਿਮਾਰੀ ਹੈ, ਉਹਦੇ ਦਵਾਈ ਤੇ ਉਹਦੀ ਡਿਵਾਈਸਿਸ ਸਾਰਾ ਮੁਫ਼ਤ ਕਰ ਰਹੇ ਹਾਂ। ਆਪਾਂ ਦੇਖੀਏ ਕਿ ਇੱਕ ਸਿਹਤ ਸੇਵਾਵਾਂ ਵਾਸਤੇ ਵੀ ਫਾਇਦਾ ਆ, ਕਿਉਂਕਿ ਬਹੁਤ ਸਾਰੇ ਲੋਕ ਆਪਣੇ ਦਵਾਈ ਨਹੀਂ ਲੈ ਰਹੇ ਸੀਗੇ, ਜ਼ਿਆਦਾ ਬਿਮਾਰ ਹੋ ਕੇ ਉਹਦਾ ਖਰਚਾ ਵੀ ਜ਼ਿਆਦਾ ਪੈਂਦਾ ਸਮਾਜ ਨੂੰ ਆਪਣੇ ਸਿਹਤ ਸੇਵਾਵਾਂ ਦੇ ਢਾਂਚਾ ਨੂੰ, ਕਿਉਂਕਿ ਜਿੱਦਾਂ ਬੰਦਾ ਜ਼ਿਆਦਾ ਬਿਮਾਰ ਹੁੰਦਾ ਉਹਦਾ ਖਰਚਾ ਵੀ ਜ਼ਿਆਦਾ ਹੁੰਦਾ ਉਹਨੂੰ ਠੀਕ ਕਰਨ ਉਹਦੇ ਇਲਾਜ ਕਰਨ ਵਾਸਤੇ, ਸੋ ਇਹ ਵੀ ਇੱਕ ਸਮਾਜ ਵਾਸਤੇ ਫਾਇਦਾ, ਸਾਡੇ ਸਿਹਤ ਸੇਵਾਵਾਂ ਨੂੰ ਫਾਇਦਾ ਤੇ ਆਮ ਬੰਦੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਜਿਹਨੂੰ ਸ਼ੂਗਰ ਦੀ ਬਿਮਾਰੀ ਹੈ, ਡਾਇਬੀਟੀਜ਼ ਦੀ ਬਿਮਾਰੀ ਹੈ, ਸੋ ਉਹ ਆਪਾਂ ਸਾਰਾ ਮੁਫ਼ਤ ਕਰਾ ਰਹੇ ਹਾਂ। ਉਹ 2 ਖਾਸ ਗੱਲਾਂ ਨੇ ਆਪਾਂ ਕਵਾਂਗੇ, ਇਹਦੇ ਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਇਨਕਰੀਜ਼ ਹੋਈ ਹੈ ਆਪਣੇ ਸਿਹਤ ਸੇਵਾਵਾਂ ਦੀ ਐਕਸੈਸ ਨੂੰ, ਡੈਂਟਲ ਕੇਅਰ ਦੇ ਨਾਲ ਤੇ ਇਹ ਡਾਇਬੀਟੀਜ਼ ਮੈਡੀਕੇਸ਼ਨ ਦੇ ਕਵਰੇਜ ਦੇ ਨਾਲ।
ਬਿਲਕੁਲ ਜੀ, ਸਰਦਾਰ ਜਗਮੀਤ ਸਿੰਘ ਜੀ, ਗੱਲ ਦੱਸੋ, ਕੈਨੇਡਾ ਚੈਂਪੀਅਨ ਰਿਹਾ ਵਰਲਡ ਲੈਵਲ ਤੇ, ਜਿੱਥੇ ਵੀ ਕਿਤੇ ਧੱਕਾ ਵਿਤਕਰਾ ਹੁੰਦਾ, ਜਿੱਥੇ ਵੀ ਕਿਤੇ ਕੋਈ ਜੈਨੋਸਾਈਡ ਹੁੰਦਾ, ਕਿਸੇ ਵੀ ਕਿਸਮ ਦਾ ਟੈਰੋਰਿਜ਼ਮ ਹੁੰਦਾ, ਕੈਨੇਡਾ ਉਹਦੇ ਖਿਲਾਫ਼ ਬੇਖੌਫ ਹੋ ਕੇ ਬੋਲਦਾ ਰਿਹਾ। ਪਿਛਲੇ ਸਮੇਂ ਦੇ ਵਿੱਚ ਸਾਰੀ ਦੁਨੀਆ ਮੰਨਦੀ ਹੈ ਕਿ ਹਮਾਸ ਨੇ ਬਹੁਤ ਕੁਝ ਗਲਤ ਕੀਤਾ ਜੀ, ਬਹੁਤ ਕੁਝ ਗਲਤ ਕੀਤਾ ਉਹਨਾਂ ਨੇ, ਟੈਰੋਰਿਸਟ ਆਰਗੇਨਾਈਜੇਸ਼ਨ ਆ, ਪਰ ਜਿਹੜਾ ਕੁਝ ਇਜ਼ਰਾਈਲ ਕਰ ਰਿਹਾ, 30-35,000 ਲੋਕਾਂ ਨੂੰ ਮਾਰਤਾ, ਹਸਪੀਟਲ ਦੇ ਉੱਤੇ ਹਮਲੇ, ਬੱਚਿਆਂ ਨੂੰ ਮਾਰਨਾ, ਔਰਤਾਂ ਨੂੰ ਮਾਰਨਾ, ਈਵਨ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਜਿਹੜੀ, ਉਹਦੇ ਵਿੱਚ ਵੀ ਗੱਲ ਚੱਲੀ ਹੈ ਵੀ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਵੀ ਉਹਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ। ਵਰਲਡ ਲੈਵਲ ਦੇ ਉੱਤੇ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਨੇ, ਤੇ ਕਾਰਪੋਰੇਟ ਕੰਟਰੋਲਡ ਮੀਡੀਆ ਜਿਹੜਾ ਉਹਨਾਂ ਨੂੰ ਐਕਸਪੋਜ਼ਰ ਨਹੀਂ ਦੇ ਰਿਹਾ। ਤੁਸੀਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਾਂ ਵਿੱਚੋਂ ਜਾਂ ਬਾਹਰ ਇਸ ਮਸਲੇ ਦੇ ਉੱਤੇ ਕੋਈ ਗੱਲਬਾਤ ਕੀਤੀ ਹੈ, ਜਾਂ ਤੁਹਾਡੀ ਪਾਰਟੀ ਕੀ ਸਮਝਦੀ ਹੈ ਇਸ ਮਸਲੇ ਨੂੰ, ਕੀ ਮਤਲਬ ਜਿਹੜਾ ਟੈਰੋਰਿਜ਼ਮ ਇਹ ਕੋਈ ਇੱਕ ਧਿਰ ਦੀ ਨਿਖੇਧੀ ਕਰਨਾ, ਦੂਜੀ ਧਿਰ ਦੀ ਨਿਖੇਧੀ ਨਾ ਕਰਨਾ, ਸਟੇਟ ਸਪੋਂਸਰਡ ਜਿਹੜਾ ਟੈਰੋਰਿਜ਼ਮ ਆ ਉਹਦੇ ਖਿਲਾਫ਼ ਨਾ ਬੋਲਣਾ, ਜਿਹੜੇ ਦੂਸਰੇ ਟੈਰੋਰਿਸਟ ਆ ਇੱਕ ਦੇ ਖਿਲਾਫ਼ ਬੋਲੀ ਜਾਣਾ, ਤੁਹਾਡੀ ਕੀ ਅਪਰੋਚ ਹੈਗੀ ਇਸ ਸੰਬੰਧੀ?
ਜੀ ਆਪਾਂ ਸ਼ੁਰੂ ਤੋਂ ਪਹਿਲਾਂ ਕਹਿੰਦੇ ਹਾਂ ਕਿ ਬਹੁਤ ਦਰਦ ਵਾਲੀ ਗੱਲ ਹੈ, ਬਹੁਤ ਜੇ ਆਪਾਂ ਕੋਈ ਇਮੇਜ ਦੇਖੀ ਹੈ ਤਾਂ ਬਹੁਤ ਇਨਸਾਨੀਅਤ ਨੂੰ, ਹਰੇਕ ਨੂੰ, ਇਨਸਾਨ ਨੂੰ ਉਹ ਜਿਹੜੀ ਇਮੇਜਿਸ, ਉਹ ਜਿਹੜਾ ਹਿੰਸਾ, ਜਿਹੜਾ ਵਾਇਲੈਂਸ ਦੇਖ ਕੇ ਤਾਂ ਹਰੇਕ ਨੂੰ ਬਹੁਤ ਹੀ ਬੁਰਾ ਲੱਗਦਾ ਹੋਊਗਾ। ਮੈਨੂੰ ਵੀ ਬਹੁਤ ਹੀ ਦਿਲੋਂ ਦਰਦ ਲੱਗਦਾ ਜਦੋਂ ਦੇਖਦਾ ਕਿ ਜੋ ਬਹੁਤ ਮਾੜੀਆਂ ਗੱਲਾਂ ਹੁੰਦੀਆਂ, ਜਿੱਦਾਂ ਤੁਸੀਂ ਕਿਹਾ ਕਿ ਬੱਚੇ ਨੂੰ, ਔਰਤਾਂ ਨੂੰ, ਨਿਰਦੋਸ਼ ਬੰਦੇ ਨੂੰ ਮਾਰੇ ਜਾ ਰਹੇ ਨੇ। ਨਾਲ ਦੇ ਨਾਲ ਆਪਾਂ ਹਮਾਸ ਨੂੰ ਵੀ ਓਪਨਲੀ ਆਪਾਂ ਨਿਖੇਧੀ ਕਰਦੇ ਹਾਂ ਕਿ ਟੈਰਰਿਸਟ ਸੰਸਥਾ ਆ ਤੇ ਬਿਲਕੁਲ ਉਹਨਾਂ ਨੇ ਗਲਤ ਕੀਤਾ। ਆਪਾਂ ਇਕੱਲੀ ਪਾਰਟੀ ਆ, ਸ਼ੁਰੂ ਤੋਂ ਆਪਾਂ ਸੀਜ਼ਫਾਇਰ ਦੀ ਮੰਗ ਕੀਤੀ ਆ। ਅਕਤੂਬਰ 7 ਤੋਂ ਬਾਅਦ ਕੁਛ 3-4 ਦਿਨ ਬਾਅਦ ਆਪਾਂ ਸੀਜ਼ਫਾਇਰ ਦੀ ਮੰਗ ਕੀਤੀ ਆ ਤੇ ਆਪਾਂ ਉਦੋਂ ਤੋਂ ਆਪਾਂ ਨੁਮਾਇੰਦਗੀ ਕਾਫੀ ਕੀਤੀ ਆ। ਆਪਾਂ ਪ੍ਰੈਸ਼ਰ ਵੀ ਪਾਇਆ ਸਰਕਾਰ ਦੇ ਉੱਤੇ, ਚਿੱਠੀਆਂ ਵੀ ਲਿਖੀਆਂ, ਮੈਂ ਖੁਦ ਮਿਲਿਆ ਵੀ ਪ੍ਰਧਾਨ ਮੰਤਰੀ ਨੂੰ ਕਿ ਇਹ ਸਾਨੂੰ ਪੋਜੀਸ਼ਨ ਨੂੰ ਲੈਣਾ ਚਾਹੀਦਾ। ਆਪਾਂ ਇਕੱਲੀ ਪਾਰਟੀ ਸੀਗੀ ਜਿਨ੍ਹਾਂ ਨੇ ਸੀਜ਼ਫਾਇਰ ਦੀ ਮੰਗ ਕੀਤੀ। ਹੌਲੀ ਹੌਲੀ ਫਿਰ ਫਾਈਨਲੀ ਆਪਾਂ ਪ੍ਰੈਸ਼ਰ ਪਾ ਕੇ, ਲੋਕਾਂ ਨੇ ਵੀ ਪ੍ਰੈਸ਼ਰ ਪਾਇਆ ਤੇ ਕੈਨੇਡਾ ਨੇ ਫਿਰ ਫਾਈਨਲੀ ਇੱਕ ਪੋਜੀਸ਼ਨ ਲੈ ਲਿਆ ਕਿ ਆਪਾਂ ਸੀਜ਼ਫਾਇਰ ਦੇ ਹੱਕ ਚ। ਫਿਰ ਆਪਾਂ ਮਤਾ ਪਾਇਆ, ਮਤਾ ਦੇ ਵਿੱਚ ਆਪਾਂ ਇਹ ਵੀ ਪਾਇਆ ਕਿ ਸਾਨੂੰ, ਆਪਾਂ ਜੋ ਹਥਿਆਰ ਵੇਚਦੇ ਹਾਂ ਸਾਨੂੰ ਉਸ ਦੇਸ਼ ਨੂੰ ਨਹੀਂ ਵੇਚਣਾ ਚਾਹੀਦਾ ਜਿਸ ਦੇਸ਼ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਕਰਦੀ ਆ, ਤੇ ਉਹਦੇ ਚ ਇਹ ਵੀ ਪਾਇਆ ਕਿ ਸੀਜ਼ਫਾਇਰ ਹੋਣੀ ਚਾਹੀਦੀ ਆ, ਜਿਹੜੇ ਹੌਸਟੇਜਸ ਨੂੰ ਰਿਲੀਜ਼ ਹੋਣੇ ਚਾਹੀਦੇ, ਤੇ ਹੋਰ ਵੀ ਆਪਾਂ ਗੱਲਾਂ ਕਿ ਸਾਨੂੰ ਨਿਆਂ ਵਾਸਤੇ ਤੇ ਇਨਸਾਫ਼ ਵਾਸਤੇ ਨੁਮਾਇੰਦਗੀ ਕਰਨੀ ਚਾਹੀਦੀ ਤੇ ਜਿਹੜਾ ਇਲੀਗਲ ਸੈਟਲਮੈਂਟਸ ਨੂੰ ਰੋਕਣਾ ਚਾਹੀਦਾ, ਤੇ ਆਪਾਂ ਇੱਕ ਚੰਗਾ ਸੁਨੇਹਾ ਭੇਜੀਏ ਜਿਹੜੀ ਇਜ਼ਰਾਈਲ ਦੀ ਸਰਕਾਰ ਤੱਕ ਕਿ ਉਹ ਗਲਤ ਕੰਮ ਕਰ ਰਹੇ, ਨਹੀਂ ਕਰਨਾ, ਨਹੀਂ ਹੋਣਾ ਚਾਹੀਦਾ। ਸੋ ਉਹ ਮਤਾ ਮੈਂ ਲਿਆਂਦਾ ਸੀਗਾ ਸਾਡੀ ਪਾਰਟੀ ਵੱਲੋਂ, ਉਹ ਪੈਸ ਵੀ ਹੋਇਆ। ਪਹਿਲੀ ਵਾਰੀ ਆ ਕਿ ਇਹੋ ਜਿਹਾ ਵੋਟ ਪਾਰਲੀਮੈਂਟ ਚ ਹੋਇਆ ਜਿਹੜੇ ਗਾਜ਼ਾ ਤੇ ਪੈਲਸਤੀਨ ਲੋਕਾਂ ਦੇ ਹੱਕ ਚ ਗੱਲ ਹੋਈ ਹੈ। ਸੋ ਆਪਾਂ ਇਸੇ ਰੂਪ ਚ ਕਾਫੀ ਸਾਨੂੰ ਸਪੋਰਟ ਮਿਲੀ ਹੈ, ਲੋਕ ਜਿਹੜੇ ਹਮਦਰਦੀ ਰੱਖਦੇ ਨੇ ਗਾਜ਼ੇ ਤੇ ਪੈਲਸਤੀਨ ਲੋਕਾਂ ਦੇ ਨਾਲ। ਸਾਨੂੰ ਮਾਣ ਹੈ, ਪਰ ਸਾਨੂੰ ਬਸ ਉਹ ਮਾਣ ਕਰਕੇ ਆਪਾਂ ਕੀਤਾ ਨਹੀਂ। ਇਹ ਸਾਡੀ ਅਸੂਲ ਹੈ, ਜਿੱਥੇ ਵੀ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ, ਜਿੱਥੇ ਵੀ ਕਿਸੇ ਘੱਟ ਗਿਣਤੀ ਕੌਮ ਨਾਲ ਜਾਂ ਕਿਸੇ ਵੀ ਕੌਮ ਨਾਲ ਕੋਈ ਵੀ ਬੇਇਨਸਾਫੀ ਹੁੰਦੀ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀਆਂ ਨੇ, ਉੱਥੇ ਆਪਾਂ ਆਵਾਜ਼ ਬੁਲੰਦ ਕਰਦੇ ਹਾਂ। ਤੇ ਇਸੇ ਵੀ ਪੱਖੋਂ ਲੋਕ ਨੇ ਰੈਕਨਾਈਜ਼ ਕੀਤਾ, ਕਾਫੀ ਕੰਮ ਕੀਤਾ, ਹੋਰ ਵੀ ਕਰਨ ਵਾਲਾ ਹੈਗਾ ਤੇ ਆਪਾਂ ਇਸ ਕੰਮ ਤੋਂ ਪਿੱਛੇ ਨਹੀਂ ਹਟਣਾ।
ਕੈਨੇਡਾ ਦੇ ਵਿਚ ਇਜ਼ਰਾਈਲ ਆ ਜਿਹੜਾ ਇਸ ਤੇ ਗੱਲ ਚੱਲੀ ਆ ਕਿ ਮਿਸ ਇਨਫਰਮੇਸ਼ਨ ਫੈਲਾ ਰਿਹਾ ਇਜ਼ਰਾਈਲ, ਇਸ ਤੋਂ ਬਿਨਾਂ ਕੁਝ ਹੋਰ ਸ਼ਕਤੀਆਂ ਨੇ ਜਿਹੜੀਆਂ ਕੈਨੇਡਾ ਦੇ ਵਿਚ ਬਾਹਰਲੇ ਦੇਸ਼ ਨੇ ਜਿਹੜੇ ਦਖਲਅੰਦਾਜ਼ੀ ਕਰਦੇ ਨੇ। ਇੰਡੀਆ ਦੀ ਗੱਲ ਚੱਲੀ ਸੀ ਜਿਵੇਂ ਸਰਦਾਰ ਨਿਜਰ ਦਾ ਕਤਲ ਹੋਇਆ ਸੀ, ਜਾਂ ਹੋਰ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਜਾਂ ਚੋਣਾਂ ਦੇ ਵਿਚ ਵੀ ਦਖਲਅੰਦਾਜ਼ੀ ਕੀਤੀ ਜਾਂਦੀ ਹੈ, ਤੁਸੀਂ ਇਸ ਸਬੰਧੀ ਸਖ਼ਤ ਸਟੈਂਡ ਲੈਣ ਦੀ ਵਕਾਲਤ ਕਰਦੇ ਹੋ?
ਬਿਲਕੁਲ ਬਿਲਕੁਲ, ਆਪਾਂ ਕਾਫੀ ਸਖ਼ਤ ਸਟੈਂਡ ਲਿਆ। ਇੱਕ ਤਾਂ ਰੀਸੈਂਟਲੀ ਹੁਣੇ ਹੁਣੇ ਦੀ ਖ਼ਬਰ ਹੈ ਕਿ ਇੱਕ ਐਨਸਕਾਪ ਇੱਕ ਕਮੇਟੀ ਹੈ, ਉਹਨਾਂ ਨੇ ਰਿਪੋਰਟ ਛਾਪੀ ਹੈ ਕਿ ਕੁਛ ਐਮ ਪੀ ਸੋਚ ਸਮਝ ਕੇ ਉਹਨੂੰ ਪਤਾ ਆ। ਇੱਕ ਤਾਂ ਜੇ ਬਿਨਾਂ ਅਗਿਆਨ ਬੰਦਾ ਅਗਿਆਨ ਹੋਵੇ ਉਹਨੂੰ ਆਪਾਂ ਨਿਖੇਧੀ ਨਹੀਂ ਕਰਦੇ, ਉਹਨੂੰ ਪਤਾ ਨਹੀਂ, ਪਰ ਜਿਹਨੂੰ ਪਤਾ ਹੈਗਾ ਕਿ ਕਿਸੇ ਹੋਰ ਦੇਸ਼ ਵਾਸਤੇ ਕੰਮ ਕਰ ਰਿਹਾ ਤੇ ਕੈਨੇਡਾ ਨੂੰ ਨੁਕਸਾਨ ਕਰ ਰਿਹਾ, ਉਹ ਰਿਪੋਰਟ ਛਾਪੀ ਆ ਕਿ ਕਈ ਐਮ ਪੀ ਹੈਗੇ ਜਿਹਨੂੰ ਪਤਾ ਆ ਕਿ ਉਹ ਕਿਸੇ ਹੋਰ ਦੇਸ਼ ਵਾਸਤੇ ਕੰਮ ਕਰ ਰਹੇ ਜਾਣ ਬੁੱਝ ਕੇ ਕੈਨੇਡਾ ਦਾ ਨੁਕਸਾਨ ਕਰਨ ਵਾਸਤੇ। ਉਸੇ ਦਿਨ ਮੈਂ ਸਵਾਲ ਪੁੱਛਿਆ, ਨਾਲ ਨਾਲ ਮੈਂ ਕਿਹਾ ਕਿ ਮੈਂ ਰਿਪੋਰਟ ਪੜੂੰਗਾ ਤੇ ਜੇ ਮੇਰਿਆ ਵੀ ਕੋਈ ਵੀ ਐਮ ਪੀ ਇਸ ਰਿਪੋਰਟ ਵਿਚ ਮੈਨੂੰ ਸਬੂਤ ਦਿਸਦਾ ਕਿ ਉਹ ਜਾਣ ਬੁੱਝ ਕੇ ਸੋਚ ਸਮਝ ਕੇ ਕਿਸੇ ਹੋਰ ਦੇਸ਼ ਦੇ ਵਾਸਤੇ ਕੰਮ ਕਰ ਰਿਹਾ ਕੈਨੇਡਾ ਨੂੰ ਨੁਕਸਾਨ ਕਰਨ ਵਾਸਤੇ, ਉਸੇ ਵਕਤ ਮੈਂ ਉਹ ਬੰਦੇ ਨੂੰ ਕੱਢੂੰਗਾ, ਮੇਰੇ ਟੀਮ ਚੋਂ, ਕਾਕਸ ਚੋਂ ਕੱਢੂੰਗਾ ਤੇ ਉਹਨੂੰ ਮੈਂ ਫੇਰ ਐਨ ਡੀ ਪੀ ਦੇ ਟਿਕਟ ਦੇ ਤੌਰ ਤੇ ਖੜਾ ਹੋਣ ਦਾ ਨਾਂ ਨਹੀਂ ਇਜਾਜ਼ਤ ਦਊਂਗਾ। ਤੇ ਮੈਂ ਇੱਕ ਚੈਲੰਜ ਦਿੱਤਾ ਕਿ ਬਾਕੀ ਵੀ ਪਾਰਟੀਜ਼ ਇਸ ਮੇਰੀ ਜੋ ਪੋਜੀਸ਼ਨ ਸਹਿਮਤ ਹੋਣ। ਪੀ ਆਰ ਪੋਲੀਐਵ ਤਾਂ ਦੇਖਣ ਨੂੰ ਤਿਆਰ ਵੀ ਨਹੀਂ ਹੈਗਾ ਡਾਕੂਮੈਂਟਸ, ਉਹਨੇ ਮੰਗਿਆ ਵੀ ਨਹੀਂ ਤੇ ਉਹਨੂੰ ਟਾਪ ਸੀਕ੍ਰੇਟ ਕਲੀਅਰੈਂਸ ਉਹਦੇ ਕੋਲ ਹੈ ਵੀ ਨਹੀਂ, ਤੇ ਹਾਲਾਂਕਿ ਉਹ ਲੈ ਸਕਦਾ ਆ। ਤੇ ਜਸਟਿਨ ਟਰੂਡੋ ਨੂੰ ਤਾਂ ਤਕਰੀਬਨ 12 ਹਫ਼ਤਿਆਂ ਦਾ ਉਹਦੇ ਕੋਲ ਇਨਫੋਰਮੇਸ਼ਨ ਪਿਆ ਤੇ ਉਹਨੇ ਕੁਛ ਨਹੀਂ ਕੀਤਾ। ਸੋ ਮੈਂ ਦੋਨਾਂ ਦੀ ਕਾਫੀ ਸਖ਼ਤ ਨਿਖੇਧੀ ਕੀਤੀ ਆ। ਨਾਲ ਦੇ ਨਾਲ ਸਾਨੂੰ ਜਦੋਂ ਜੋ ਸਰਦਾਰ ਹਰਦੀਪ ਸਿੰਘ ਜੀ ਨਿਜਰ ਸਾਹਿਬ ਨੂੰ ਜੋ ਕਤਲ ਕੀਤਾ ਤੇ ਚੈਲੰਜ ਆ ਕਿ ਇੰਡੀਅਨ ਸਰਕਾਰ ਦੀ ਇਨਵਾਲਵਮੈਂਟ ਰਹੀ, ਮੈਂ ਨਾਲ ਦੇ ਨਾਲ ਫਿਰ ਚਿੱਠੀ ਪਾਈ ਕਿ ਜੋ ਪਬਲਿਕ ਇਨਕੁਆਇਰੀ ਹੈ ਇੰਡੀਆ ਦੀ ਹੁਣ ਇੰਕਲੂਡ ਕੀਤਾ ਜਾਵੇ ਕਿ ਉਹਦੀ ਇੰਟਰਫੇਰੈਂਸ, ਤੇ ਫਿਰ ਕਮਿਸ਼ਨਰ ਨੇ ਮੇਰੀ ਗੱਲ ਮੰਨੀ ਤੇ ਇੰਡੀਆ ਨੂੰ ਇੰਕਲੂਡ ਕੀਤਾ, ਆਪਾਂ ਉਹਦੀ ਨੁਮਾਇੰਦਗੀ ਕੀਤੀ ਹੈ। ਮੈਂ ਮੋਦੀ ਸਰਕਾਰ ਜੋ ਜ਼ੁਲਮੀ ਸਰਕਾਰ ਹੈ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀ ਸਰਕਾਰ ਹੈ ਦਾ ਬਹੁਤ ਨਿਖੇਧੀ ਕੀਤੀ ਹੈ ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਸਾਰੀ ਦੁਨੀਆਂ ਦੇ ਵਿਚ ਇਨਸਾਫ਼ ਹੋਵੇ ਹਰੇਕ ਨਿਵਾਸੀ ਨੂੰ ਜਿੱਥੇ ਵੀ ਦੇਸ਼ ਚ ਰਹੇ ਉਹਨੂੰ ਹੱਕ ਮਿਲੇ ਉਹਦੀ ਕਦਰ ਕੀਤੀ ਜਾਵੇ ਉਹਨੂੰ ਮਨੁੱਖੀ ਅਧਿਕਾਰਾਂ ਦੀ ਰਿਸਪੈਕਟ ਕੀਤਾ ਜਾਵੇ ਸੋ ਇਸ ਕਰਕੇ ਆਪਾਂ ਉਹ ਗੱਲ ਕੀਤੀ ਹੈ ਫਾਈਨਲੀ ਜਿਹੜੀ ਆਪਾਂ ਅਖੀਰਲੀ ਗੱਲ ਰੀਸੈਂਟਲੀ ਆਪਾਂ ਉਸ ਰਿਪੋਰਟ ਦੇ ਵਿਚ ਇਹ ਵੀ ਛਾਪਿਆ ਗਿਆ ਕਿ ਕੰਸਰਵੇਟਿਵ ਲੀਡਰਸ਼ਿਪ ਰੇਸ ਦੇ ਵਿਚ ਕਿਸੇ ਬਾਹਰਲੇ ਦੇਸ਼ ਦਾ ਇਨਫਲੂਐਂਸ ਸੀ ਮੈਂ ਕਿਹਾ ਜੇ ਕੰਸਰਵੇਟਿਵ ਲੀਡਰ ਦੇ ਚੋਣਾਂ ਦੇ ਵਿਚ ਉਹਨੂੰ ਲੀਡਰ ਚੁਣਨ ਦੇ ਵਿਚ ਕਿਸੇ ਬਾਹਰਲੇ ਦੇਸ਼ ਦਾ ਇਨਫਲੂਐਂਸ ਸੀ ਤਾਂ ਉਹਦਾ ਬਹੁਤ ਹੀ ਗੰਭੀਰ ਐਲੀਗੇਸ਼ਨ ਹੈ ਇਲਜ਼ਾਮ ਹੈ ਤੇ ਉਹਦੇ ਉੱਤੇ ਵੀ ਖੋਜ ਕੀਤੀ ਜਾਵੇ ਸੋ ਆਪਾਂ ਚਿੱਠੀ ਲਿਖੀ ਹੈ ਕਿ ਪਬਲਿਕ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਉਹ ਇਸ ਗੱਲ ਨੂੰ ਵੀ ਖੋਜ ਕੀਤੀ ਜਾਵੇ ਤੇ ਕੀ ਹੋਇਆ ਕਿਵੇਂ ਹੋਇਆ ਕੀ ਇਨਵੋਲਵਮੈਂਟ ਸੀਗੀ ਤੇ ਉਹ ਲੋਕਾਂ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਕੰਸਰਵੇਟਿਵ ਲੀਡਰ ਕਿਸੇ ਹੋਰ ਦੇਸ਼ ਵਾਸਤੇ ਕੰਮ ਕਰ ਰਿਹਾ ਜਾਂ ਕਿਸੇ ਹੋਰ ਦੇਸ਼ ਨਾਲ ਕੰਮ ਰਲ ਕੇ ਲੀਡਰਸ਼ਿਪ ਜਿੱਤੀ ਹੈ ਤਾਂ ਬਿਲਕੁਲ ਗਲਤ ਗੱਲ ਹੈ ਸੋ ਉਹਦੇ ਵਾਸਤੇ ਆਪਾਂ ਨੁਮਾਇੰਦਗੀ ਕੀਤੀ ਹੈ ਆਪਾਂ ਚਾਹੁੰਦੇ ਕਿ ਸਾਡਾ ਲੋਕਤੰਤਰ ਇੱਥੇ ਸੁਰੱਖਿਅਤ ਹੋਵੇ ਲੋਕਾਂ ਨੂੰ ਵਿਸ਼ਵਾਸ ਹੋਵੇ ਕਿ ਇੱਥੇ ਤੁਸੀਂ ਵੋਟ ਪਾ ਸਕਦੇ ਹੋ ਤੇ ਤੁਹਾਡੇ ਵੋਟ ਦੇ ਇਸਤੇਮਾਲ ਕਰਕੇ ਤੁਸੀਂ ਚੁਣ ਸਕਦੇ ਹੋ ਤੁਹਾਡੇ ਨੁਮਾਇੰਦਾ ਤੇ ਕੋਈ ਫੋਨ ਇੰਟਰਫੇਰੈਂਸ ਨਾ ਹੋਵੇ ਇੱਥੇ ਲੋਕੀ ਪੂਰੀ ਆਜ਼ਾਦ ਹੋਣ ਕੇ ਜੇ ਕਿਸੇ ਕੈਨਰਲ ਦੇਸ਼ ਨੂੰ ਨਿਖੇਧੀ ਕਰਨੇ ਆ ਕਿਸੇ ਹੋਰ ਦੇਸ਼ ਨੂੰ ਨਿਖੇਧੀ ਕਰਨੀ ਆ ਤੁਸੀਂ ਇੱਥੇ ਆਜ਼ਾਦ ਹੋ ਕੇ ਕਰ ਸਕਦੇ ਹੋ ਤੇ ਤੁਹਾਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਸਾਨੂੰ ਲੱਗਦਾ ਕਿ ਜਸਟਿਨ ਟਰੂਡੋ ਨੇ ਓਨਾ ਕੰਮ ਨਹੀਂ ਕੀਤਾ ਲੋਕਾਂ ਦੀ ਰਾਖੀ ਕਰਨ ਵਾਸਤੇ ਜਿੰਨਾ ਕਰਨਾ ਚਾਹੀਦਾ ਸੀਗਾ
ਮੇਰਾ ਲਾਸਟ ਕੁਐਸਚਨ ਆ ਜੀ ਜੇ ਹੈਲਥ ਦੇ ਮਸਲੇ ਤੇ ਕਲਾਈਮੇਟ ਚੇਂਜ ਜਾਂ ਅਫੋਰਡੇਬਿਲਟੀ ਦੇ ਮਸਲੇ ਤੇ ਜਾਂ ਹੋਰ ਇੱਕ ਅੱਧਾ ਇਹੋ ਜਿਹਾ ਮੇਜਰ ਇਸ਼ੂ ਹੈ ਇਸ ਮਸਲੇ ਦੇ ਉੱਤੇ ਜਿੰਨਾ ਕੁਝ ਤੁਸੀਂ ਚਾਹੁੰਦੇ ਹੋ ਕਿ ਟਰੂਡੋ ਗਵਰਨਮੈਂਟ ਕਰੇ ਜੇ ਉਹ ਨਹੀਂ ਕਰਦੇ ਤਾਂ ਕਿਸੇ ਸਟੇਜ ਦੇ ਉੱਤੇ ਜਾਂ ਅਗਲੀਆਂ ਚੋਣਾਂ ਤੋਂ ਬਾਅਦ ਚ ਸਟਿਲ ਤੁਸੀਂ ਸਪੋਰਟ ਕਰਦੇ ਰਹੋਗੇ ਉਹਨਾਂ ਦੀ ਕਿ ਸਪੋਰਟ ਵਾਪਸ ਵੀ ਲਈ ਜਾ ਸਕਦੀ ਹੈ
ਨਹੀਂ ਬਿਲਕੁਲ ਆਪਾਂ ਸਪੋਰਟ ਵਾਪਸ ਲੈ ਸਕਦੇ ਹਾਂ ਆਪਾਂ ਬਹੁਤ ਵਾਰੀ ਧਮਕੀਆਂ ਵੀ ਦਿੱਤੀਆਂ ਜਦੋਂ ਸਾਨੂੰ ਲੱਗਦਾ ਸੀਗਾ ਕਿ ਜਿਹੜਾ ਦਵਾਈਆਂ ਦਾ ਖਰਚਾ ਉਹ ਕਵਰ ਨਹੀਂ ਕਰਨ ਤਿਆਰ ਸੀਗੇ ਆਪਾਂ ਕਿਹਾ ਸੀਗਾ ਫਿਰ ਆਪਾਂ ਵਾਪਸ ਲਵਾਂਗੇ ਸਪੋਰਟ ਉਹਨੇ ਫਿਰ ਆਪਣੀ ਗੱਲ ਮੰਨੀ ਕਈ ਵਾਰੀ ਆਪਾਂ ਇਹ ਕੀਤਾ ਪ੍ਰੈਸ਼ਰ ਪਾਇਆ ਤੇ ਸਾਡੀ ਗੱਲ ਨਾ ਮੰਨੀ ਆ ਪਰ ਲੋਕਾਂ ਦੀ ਮੰਗ ਬਹੁਤ ਲੋਕਾਂ ਦੀ ਲੋੜਾਂ ਬਹੁਤ ਜ਼ਿਆਦਾ ਹੈਗੇ ਤੇ ਆਪਾਂ ਇਸ ਬਾਰੇ ਹੋਰ ਖੋਜ ਕਰਾਂਗੇ ਕਿ ਆਪਾਂ ਇਸ ਸਰਕਾਰ ਨਾਲ ਆਪਾਂ ਹੋਰ ਪ੍ਰੈਸ਼ਰ ਪਾਉਣਾ ਹੈ ਕਿ ਕੰਮ ਕਰਨ ਲੋਕਾਂ ਵਾਸਤੇ ਜੀ ਨਹੀਂ ਕਰਦੇ ਨੇ ਤਾਂ ਆਪਾਂ ਸਪੋਰਟ ਵਾਪਸ ਲੈ ਸਕਦੇ ਹਾਂ ਉਹ ਤਾਂ ਕਿ ਹਾਲੇ ਵੀ ਜਾ ਰਹੀ ਹੈ ਹਾਲੇ ਵੀ ਆਪਾਂ ਵਰਤ ਸਕਦੇ ਹਾਂ ਤੇ ਆਪਾਂ ਵਰਤ ਨੂੰ ਤਿਆਰ ਹੀ ਹੈਗੇ ਹਾਂ
ਸਰਦਾਰ ਜਗਮੀਤ ਸਿੰਘ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਸੀਂ ਛੋਟੀ ਜਿਹੀ ਬੇਨਤੀ ਤੇ ਆਪਣੇ ਬਿਜ਼ੀ ਸਕੇਜੂਲ ਦੇ ਵਿੱਚੋਂ ਟਾਈਮ ਕੱਢਿਆ ਤੇ ਸਾਡੇ ਸਰੋਤਿਆਂ ਸਾਡੇ ਦਰਸ਼ਕਾਂ ਨਾਲ ਗੱਲਬਾਤ ਸਾਂਝੀ ਕੀਤੀ ਮਿਹਰਬਾਨੀ ਬਹੁਤ ਬਹੁਤ
ਬਹੁਤ ਧੰਨਵਾਦ ਜੀ ਅੱਗੇ ਵੀ ਆਪਾਂ ਕਰਾਂਗੇ ਬਹੁਤ ਵਧੀਆ ਲੱਗਿਆ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵ ਲੋ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-0478 416-841-0478 ਸਰਵ ਲੋ ਕੰਸਟਰਕਸ਼ਨ
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਤੇਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਇੱਕ ਵਾਰੀ ਫਿਰ ਸਵਾਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਹੁਣ ਤੁਸੀਂ ਜਗਮੀਤ ਸਿੰਘ ਹੋਰਾਂ ਦੇ ਨਾਲ ਇੰਟਰਵਿਊ ਜਿਹੜੀ ਉਹ ਸੁਣ ਕੇ ਹਟੇ ਹੋ ਸੋ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ ਤੇ ਕੁਝ ਇੱਕ ਸੂਚਨਾਵਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹਾਂਗੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਪੱਪੂ ਹਲਵਾਈ ਦਾ ਸਹਿਯੋਗ ਹਾਸਲ ਹੈ ਪੱਪੂ ਹਲਵਾਈ ਜੇ ਤੁਸੀਂ ਕੋਈ ਭਾਜੀ ਬਣਾਉਣੀ ਹੈ ਮੋਟੀ ਬੂੰਦੀ ਵਾਲੇ ਲੱਡੂ ਬਣਾਉਣੇ ਆ ਮਿੱਠੀ ਸੀਤ ਨੀ, ਲੂਣ ਵਾਲੀ ਸੀਤ ਨੀ, ਸ਼ਕਰ ਪਾਰੇ, ਗੁੜ ਵਾਲੇ ਪਾਰੇ, ਜਾਂ ਫਿਰ ਮੱਠੀਆਂ ਗੋਗਲੇ ਬਣਾਉਣੇ ਨੇ, ਆਲੂਸ਼ਾਹੀਆਂ ਬਣਾਉਣੇ ਨੇ, ਕਿਸੇ ਤਰ੍ਹਾਂ ਦੀ ਬਰਫੀ ਬਣਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਔਰ ਇਹਨਾਂ ਦੇ ਕੋਲ ਲਾਈਵ ਕੇਟਰਿੰਗ ਵਾਸਤੇ ਟਰੱਕ ਹੈ ਜੀ, ਤੁਸੀਂ ਉਹ ਵੀ ਆਰਡਰ ਕਰ ਸਕਦੇ ਹੋ, ਤੇ ਟੈਂਟ, ਕੁਰਸੀਆਂ, ਮੇਜ਼, ਇਹ ਵੀ ਸਾਰਾ ਕੁਛ ਇਹਨਾਂ ਦੇ ਕੋਲ ਹੁੰਦਾ। ਸੋ ਤੁਸੀਂ ਇੱਕ ਫੋਨ ਕਰਨਾ 647-88-8153 6478-8154 ਤੇ ਸੰਪਰਕ ਕਰ ਸਕਦੇ ਹੋ। ਸੱਜਣ ਟਰਾਂਸਪੋਰਟ ਨੂੰ ਜਿਹੜੇ ਐਕਸਕਾਵੇਟਰ ਓਪਰੇਟਰ ਚਾਹੀਦੇ ਨੇ, ਜੇ ਤੁਹਾਡੇ ਕੋਲ ਤਜਰਬਾ ਹੈ ਤੇ ਪਾਈ ਮਿੱਟੀ ਪੱਟਣ ਵਾਲੀਆਂ ਮਸ਼ੀਨਾਂ ਚਲਾਉਣੀਆਂ ਜਾਣਦੇ ਹੋ ਤਾਂ 647-962-3656 ਤੇ ਸੰਪਰਕ ਕਰ ਸਕਦੇ ਹੋ। ਔਰ ਇਸ ਆਉਣ ਵਾਲੇ ਹਫ਼ਤੇ ਵੀਕਐਂਡ ਦੇ ਉੱਪਰ GTA ਕਬੱਡੀ ਕਲੱਬ ਵੱਲੋਂ ਕਬੱਡੀ ਦਾ ਟੂਰਨਾਮੈਂਟ ਜਿਹੜਾ ਜੀ ਉਹ CAA ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਕਰਵਾਇਆ ਜਾ ਰਿਹਾ। ਇਹ ਟੂਰਨਾਮੈਂਟ ਜਿਹੜਾ ਸ਼ੁੱਕਰਵਾਰ ਨੂੰ ਹੋਣਾ ਔਰ $20 ਦੀ ਟਿਕਟ ਆ, ਔਰ ਹਮੇਸ਼ਾ ਦੀ ਤਰ੍ਹਾਂ ਉਸੇ ਤਰੀਕੇ ਦੇ ਨਾਲ 10:30 ਟੂਰਨਾਮੈਂਟ ਸਟਾਰਟ ਹੋਵੇਗਾ। ਟਿਕਟਾਂ ਜਿਹੜੀਆਂ ਤੁਹਾਨੂੰ ਗੇਟ ਤੋਂ ਮਿਲਣਗੀਆਂ ਔਰ ਤੁਹਾਨੂੰ ਸਾਰਿਆਂ ਨੂੰ GTA ਕਬੱਡੀ ਕਲੱਬ ਵੱਲੋਂ ਹੁਮ ਹਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਔਰ ਇੱਕ ਬੜੀ ਮੰਦਭਾਗੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਨਿੰਦਰ ਧਾਲੀਵਾਲ ਤੇ ਗੋਲਡੀ ਧਾਲੀਵਾਲ ਹੋਰ ਜਿਹੜੇ ਨੇ ਜੀ ਉਹ ਕਮਿਊਨਿਟੀ ਦੇ ਵਿੱਚ ਜਾਣਿਆ ਪਛਾਣਿਆ ਨਾਲ ਸਾਡੇ ਯੰਗ ਕਬੱਡੀ ਕਲੱਬ ਦੇ ਆਗੂ ਨੇ, ਔਰ ਉਹਨਾਂ ਦੇ ਵੱਡੇ ਬ੍ਰਦਰ ਅਵਤਾਰ ਸਿੰਘ ਧਾਲੀਵਾਲ ਹੋਰੀ ਜਿਹੜੇ ਕਿ ਇਹਨੇ ਦਿਨੀ ਇੰਡੀਆ ਗਏ ਹੋਏ ਸਨ, ਇਹਨਾਂ ਦੇ ਮਾਤਾ ਪਿਤਾ ਵੀ ਸਰਦਾਰ ਪ੍ਰੀਤਮ ਸਿੰਘ ਹੋਰੀ ਵੀ ਉੱਥੇ ਹੀ ਸਨ, ਪਰ ਉਹ ਕੱਲ ਸ਼ਾਮੀ ਮੁੜੇ ਨੇ। ਔਰ ਅੱਜ ਸਵੇਰੇ ਖ਼ਬਰ ਆਈ ਜੀ ਕਿ ਅਵਤਾਰ ਸਿੰਘ ਹੋਰਾਂ ਦਾ ਦਿਲ ਦਾ ਦੌਰਾ ਪੈਣ ਕਰਕੇ ਉਹ ਉਸ ਦੀ ਵੀ ਵਿਛੋੜਾ ਦੇ ਗਏ ਨੇ, ਔਰ ਸਾਰਾ ਪਰਿਵਾਰ ਜੀ ਫਿਰ ਦੁਬਾਰਾ ਕੱਲ ਸ਼ਾਮ ਨੂੰ ਇੰਡੀਆ ਚੱਲਿਆ ਜੀ, ਔਰ ਅਸੀਂ ਉਹਨਾਂ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹਾਂ ਜੀ। ਸੋ ਨਿੰਦਰ ਧਾਲੀਵਾਲ ਤੇ ਗੋਲਡੀ ਧਾਲੀਵਾਲ ਹੋਰਾਂ ਦੇ ਵੱਡੇ ਬ੍ਰਦਰ ਜਿਹੜੇ ਨੇ ਜੀ ਅਵਤਾਰ ਸਿੰਘ ਧਾਲੀਵਾਲ ਹੋਰੀ ਦਿਲ ਦੇ ਦੌਰਾ ਪੈਣ ਕਰਕੇ ਉਸ ਦੀ ਵੀ ਵਿਛੋੜਾ ਦੇ ਗਏ ਨੇ। ਉਹਨਾਂ ਦੇ ਕੁਲਦੀਪ ਔਰ ਕਹਿ ਲਓ ਕਿ ਪਰਿਵਾਰ ਵਾਸਤੇ ਇੱਕ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਜੀ, ਔਰ ਅਸੀਂ ਨਗਾਰਾ ਦੀ ਟੀਮ ਵੱਲੋਂ, ਸਰਦਾਰੀ ਦੀ ਟੀਮ ਵੱਲੋਂ, ਸਮੁੱਚੀ ਯੰਗ ਕਬੱਡੀ ਕਲੱਬ ਵੱਲੋਂ ਤੇ ਆਪਣੇ ਸਾਰੇ ਹੀ ਆਲੇ ਦੁਆਲੇ ਵੱਲੋਂ ਉਹਨਾਂ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹਾਂ ਜੀ। ਜੇ ਤੁਹਾਨੂੰ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਇੱਕ ਯਾਰਡ ਆ ਜੀ, ਉੱਥੇ 15 ਕੁ ਪਾਰਕਿੰਗ ਜਿਹੜੀਆਂ ਸਾਡੇ ਕੋਲ ਖਾਲੀ ਹੋਈਆਂ ਨੇ, ਔਰ ਜੇ ਤੁਸੀਂ ਆਪਣਾ ਟਰੱਕ ਬੌਬਟੇਲ ਜਾਂ ਫਿਰ ਟ੍ਰੇਲਰ ਦੇ ਨਾਲ ਉੱਥੇ ਪਾਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੁਲਵਿੰਦਰ ਪੱਤਲ ਹੋਰਾਂ ਨਾਲ ਸੰਪਰਕ ਕਰਨਾ 416 ਏਰੀਆ ਕੋਡ ਦੇ ਵਿੱਚ 416-841-0478 416-841-0478 ਤੇ ਸੰਪਰਕ ਕਰ ਸਕਦੇ ਹੋ। ਸਨਪੈਕ ਗੁਰਦੁਆਰਾ ਦੇ ਬਿਲਕੁਲ ਲਾਗੇ ਤੁਹਾਨੂੰ ਟਰੱਕਾਂ ਦੀ ਪਾਰਕਿੰਗ ਮਿਲ ਜਾਵੇਗੀ। ਇਸੇ ਅੱਜ ਦਾ ਪ੍ਰੋਗਰਾਮ ਘੱਟ ਵੱਧ ਬੋਲਿਆ ਗਿਆ ਤੋਂ ਮਾਫੀ, ਅਗਲੀ ਮੁਲਾਕਾਤ ਤੱਕ ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com ਲੋਕਲ ਨੰਬਰ 6478724900।
ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 20 ਜੂਨ ਨੂੰ ਆਪਣੀ ਲੈਪਲੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ। ਜੀ ਹਾਂ, ਸਹੀ ਸੁਣਿਆ, $75 ਦਾ ਡਿਸਕਾਊਂਟ, ਫ੍ਰੀ ਟਰੱਕ ਰੀਸ ਤੇ ਫ੍ਰੀ ਬਾਰਬੇਕਿਊ। ਤਾਂ ਫਿਰ ਪਹੁੰਚੋ 20 ਜੂਨ ਨੂੰ ਕੁਇਕ ਟਰੱਕ ਲੂਬ, ਐਗਜ਼ਿਟ 579 ਔਨ ਹਾਈਵੇ 401 ਤੇ ਪਾਓ $75 ਦਾ ਡਿਸਕਾਊਂਟ 519-622-0660 519-622-0660। ਕੁਇਕ ਟਰੱਕ ਲੂਬ, ਲੈਪਲੀ ਲੋਕੇਸ਼ਨ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
11वां सालाना हांडी मिसिसागा हलाल फूड फेस्टिवल
जून 15 और जून 16 सैटरडे और संडे
एट सेलिब्रेशन स्क्वायर मिसिसागा फ्री एडमिशन फ्री पार्किंग
परफॉर्मेंस बाय अली हैदर and live performance by Amanat Ali.